चकर चिहन अर वरन जात अर पाथ निहिन जह रूप रंग अर रेख पेख को कह न सकत के अचल मूर्त अनुपम प्रकाश अमितो जिह जय कोटिंद्रेन्द्रान साहे साहन गिणि जय तिर पवन महीप सुर नरयो सुर नेच नेच बन तिरन कहत सर्वनाम कथ कवन कर्म नाम वर्णत समत अस्किरपान खंडो खड़ग तबक तबर यारतीर सैफ सरोही सहथी जह हमार पी तीर तुही सथी तुही तबर तरवार नाम तिहारो जो जपे सिंध पवपार काल तुही काली तुही तेग आरती तुही निशानी जीत की आज तुही जग भी खड़ग केत मैं शरण तिहारी आप हास दैलिहो उवारी सर्व ठौर मोह हो सुहाई दुष्ट दुख ते लिहो बचाई नमस्कार श्री खड्ग को करो सुहित चित लाय पूर्ण करो ग्रंथे तुम करो सहाय मुकुचर शास्त्र खट पिंग गिरन चढ़ जाय अंधलख बदरो सुने जौ काल कृपा कराय कहाँ बुद्ध प्रवतुष्य हमारी वर्ण सक महिमा जो तिहारी हम न सकत कर शिव तुम्हारी आप ले हो तुम कथा सुधारी हम न सकत कर शिव तुम्हारी आप ले हो तुम कथा सुधारी
वाहे गुरु साहेब जियो थेरा पाख इसनी पुन पाखो अंत अंत कनी पद कह राखो सकल तुपक के नाम लहिजै शास्त्र सिमरतन माज पणिजै थेरा पाख इसनी पुन पाखो
वाहिगुरु जी का खालसा वाहिगुरु जी की फतेह। परम सरकार जो गुरु खालसा सार संगत जी आप संगत रूप में जुड़ के गुरु गोबिंद सिंह साहब महाराज जी ने मुखारबिंद राही उच्चारण की हुई जो शास्त्र नाम प्राण से रिलेटे एक बाणी है उसकी विचार कर रहे हाँ। जिस बाणी राही आप जी ने बरूक दे अनेक नाम कथन किए वो काही दिनों चो आप लड़ीवार रूप बाणी नु पढ़ रहे हैं सुन रहे हाँ। अज भी इस अगली बाणी विच भी गुरु गोबिंद सिंह साहब महाराज जी के मुखारबिंद राही ये बरूक दे नानेक आ रहे हैं और जिस आप जी ने ये बरूक दे ना कथन किए वो जिमें भी वचन आ रहे अपन मन ला के सुनिए जी।
थेरा भाख इसनी पुन भाखो
गुरु महाराज कहंदे ऐ विद्वानो अथवा खालसा जी थेरा भाख थेरा नौ धरती का है धरती दे किन्ने नाम आप जी ने आप दुख शास्त्र का ना कथन कर लिया बयान कर दिते किसी वेदनी कह दिता है किसी चिरा कह दिता है किसी तवली तवनी कह दिता है हाँ इसे तरह किते उर्ग किते भूम थेरा कहते ने थेरा नो धरती का पहला छिरा कहो यानी धरती कहो इसनी इस अनी पुन पाखो इस नो धरती का राजा अनी ना फौज का होंदा है यानी उपादिशेल करके क्योंकि दिष्टकूट है दिष्टकूट दे जेड़े लफज है वह भी बुझारत रूप जी है हवेली रूप जी है वो इस तरह कहने धरती पहला कह के फिर इस अणी पुना कह दो इस नौ राजे का है अणी नौ फौज का है धरती कह के फिर राजा फिर राजे दी फौज आख देव सेना कह देव
अंत अंत कनी पात कह राखो
कहने अंत नू अखीर नू यानी एडे मगरों अंत कनी जेड़ा पद रख दो अंत करन वाली ये जेड़ा लफज है तुसी रख दो मगर यानी फौज का अंत करन वाली की हुंदी है बजूक ही हुंदी है इस करके थेरा इसनी अंत कनी इन्ने लफजा का अर्थ बदूक है ना आचार्य जी किसे विद्वान ने नहीं अज तक भी ये थेरा ते इसनी अंत कनी भी ये बदूक का ना है जी ये गुरु गोबिंद सिंह साहब जी का अपना बखरा ही कोश है बखरी है ब्रह्म विद्या विखा अनुभव है जिदे विच ये महाराज जी ने अनेक नाम कथन करते और जिथे जिथे कोई प्राणा का लथा किया उसे अखीर ते कहा भी ये मारकंडे का प्राण का लथा है ये देवी भागवत प्राण का लथा है ये जरा मारकंडे पुराण विच सरसई है सरसों श्लोक है उदय लच्छा है और श्री मारकंडे पुराणे इस तरह वो सकंदे भागवत के सकंद का यह लच्छा है इस अध्याय का इतने नहीं कि ਵੀ ਇਹਦੇ ਆਦਾ ਇਹਦਾ ਲੱਥਾ ਕੀਤਾ, ਕਿਉਂਕਿ ਉਹ ਆਪਣੀ ਰਚਨਾ ਹੈ ਨਾ, ਆਪਣੀ ਅਨੁਭਵਤਾ ਹੈ। ਇਸ ਕਰਕੇ ਇਹ ਸ਼ਸਤਰ ਵਾਲਾ ਪੜ੍ਹਨ ਤੋਂ ਮਨੁੱਖ ਨੂੰ ਕੁਛ ਹੀ ਗਿਆਨ ਬਹੁਤ ਹੋ ਜਾਂਦਾ, ਵੀ ਜਿਹੜੇ ਕੋਸ਼ ਕੁਛ ਬਹੁਤੇ ਪੜ੍ਹਨ ਦੀ ਲੋੜ ਨਹੀਂ ਹੈ, ਕਿਉਂਕਿ ਉਹ ਕੋਸ਼ਾਂ ਵਿੱਚ ਜਿਹੜੇ ਧਰਤੀ ਦੇ ਨੇਕਾਂ ਨਾਂ ਹੈ ਉਹ ਮਹਾਰਾਜ ਨੇ ਬੰਦੂਕ ਦੇ ਵਿੱਚ ਹੀ ਕਸਰ ਕਰ ਦਿੱਤੇ। ਉਹ ਇਹ ਕਹਿੰਦੇ ਸਿਰਾ ਇਸਨੀ ਅੰਤ ਕਨੀ ਇਹ ਪਦ ਕਹਿ ਰਹੇ ਹੋ, ਰੱਖ ਦਿਓ ਮਗਰੋਂ ਸਗਲ ਤੁਕੇ ਨਾਮ ਲਿਖੀ ਜੈ। ਸਾਰੇ ਬੰਦੂਕ ਦੇ ਨਾਂ ਹੀ ਹੈ, ਲਹਿਜਾ ਕੀਏ ਜਾਣ ਲਈਏ ਸਮਝ ਲਈਏ।
ਸ਼ਾਸਤਰ ਸਿਮਰ ਤਨ ਮਾਜ ਪਣਜੈ,
ਕਹਿੰਦੇ ਕਿਸੇ ਸ਼ਾਸਤਰ ਦੇ ਵਿੱਚ ਜੇ ਕੋਈ ਧਾਰਮਿਕ ਪੁਸਤਕ ਤੁਸੀਂ ਲਿਖਣੀ ਹੈ ਉਹਦੇ ਵਿੱਚ ਵੀ ਕਸਨ ਕਰ ਦਈਏ, ਜੇ ਕੋਈ ਸਿਮਰਤੀ ਹੈ 27 ਸਿਮਰਤੀਆਂ ਉਹਨਾਂ ਦੇ ਵਿੱਚ ਵੀ ਜੇ ਲਫ਼ਜ਼ ਲਿਖਣੇ ਹੈ ਨਾ ਲਿਖ ਦਿਓ। ਜਿਹੜੇ ਸ਼ਾਸਤਰ ਸਿਮਰਤੀਆਂ ਨੂੰ ਪੜ੍ਹੇ ਹੋਏ ਵਿਦਵਾਨ ਹੈ ਉਹਨਾਂ ਦੇ ਵਿੱਚ ਵੀ ਤੁਸੀਂ ਇਹ ਕਸਨ ਕਰ ਦਿਓ, ਦੇਸ਼ਟ ਕੂਟ ਇਹ ਪਹੇਲੀ, ਵੀ ਸਾਡੇ ਗੁਰੂ ਨੇ ਅਬਦੂਕ ਦਾ ਨਾਂ ਹੈ ਉਹ ਦੇਸ਼ਟ ਕੂਟ ਰਾਹੀਂ ਕਸਨ ਕੀਤਾ ਹੈ। ਕੋਈ ਵੀ ਵਿਦਵਾਨ ਉਹ ਸਿਰ ਨਹੀਂ ਮਾਰੇਗਾ, ਇਹ ਨਹੀਂ ਸਿਰ ਨਹੀਂ ਹਿਲਾਏਗਾ ਵੀ ਇਹ ਕਿਵੇਂ ਬਰੂਕ ਦਾ ਨਾਂ ਵੀ ਹੋ ਸਕਦਾ, ਵੀ ਤੇਰਾ ਇਸਨੀ ਅੰਤ ਕਨੀ, ਵੀ ਅੱਜ ਕੱਲ੍ਹ ਤਾਂ ਅਸੀਂ ਕਿਤੇ ਸੁਣਿਆ ਨਹੀਂ ਹੈ। ਗੁਰੂਆ ਸਾਡੇ ਸਤਿਗੁਰਾਂ ਨੇ ਤਾਂ ਕਥਾ ਕੀ ਹੈ ਵੀ ਇਹ ਧਰਤੀ ਹੈ, ਧਰਤੀ ਦਾ ਰਾਜਾ ਹੈ, ਫਿਰ ਉਹਦੀ ਫੌਜ ਹੈ, ਉਹਨੂੰ ਮਾਰਨ ਵਾਲੀ ਬਰੂਕ ਹੈ, ਇਸ ਕਰਕੇ ਇਹਦਾ ਨਾਂ ਤੇਰਾ ਇਸਨੀ ਅੰਤ ਕਨੀ ਹੈ। ਹੋਏ ਸਾਰੇ ਕਹਿੰਦੇ ਸਾਫ ਸਿਮਰਤੀਆਂ ਨੂੰ ਜਿਹੜੇ ਪੜ੍ਹੇ ਹੋਏ ਲੋਕ ਹੈ ਉਹਨਾਂ ਦੇ ਵਿੱਚ ਵੀ ਕਸਨ ਕਰ ਦਿਓ ਤੁਸੀਂ।
ਅੜਿਲ ਪ੍ਰਥਮ ਕਾਸ਼ਪੀ ਇਸਨੇ ਸ਼ਬਦ ਬਖਾਨੀ ਹੈ,
ਥੋੜ੍ਹਾ ਜਿਹਾ ਪ੍ਰਕਰਨ ਹੋਰ ਬਦਲਦੇ ਹੈ। ਸਭ ਤੋਂ ਪ੍ਰਥਮ ਕੀ ਹੈ, ਪਹਿਲਾਂ ਜਿਹੜਾ ਕਾਸ਼ਪੀ ਲਿਖੀ ਹੈ ਉਹ ਕਸ਼ਪ ਲਿਖੀ ਹੋਇਆ ਇੱਕ, ਉਹ ਪ੍ਰਜਾਪਤਾਂ ਵਿੱਚ ਵੀ ਉਹਦਾ ਨਾਂ ਆਉਂਦਾ ਕਸ਼ਪ ਰਿਖੀ ਦਾ, ਜਿਵੇਂ ਦਸ਼ ਪ੍ਰਜਾਪਤ ਸੀ ਇਵੇਂ ਕਸ਼ਪ ਰਿਖੀ ਦਾ ਨਾਂ ਵੀ ਪ੍ਰਜਾਪਤਾਂ ਵਿੱਚ ਹੈ। ਇਹਨੇ ਦਸ਼ ਪ੍ਰਜਾਪਤ ਦੀਆਂ ਜਿਹੜੀਆਂ 8 ਲੜਕੀਆਂ 8 ਧੀਆਂ ਵਿਆਹੀਆਂ ਸੀ ਉਹਨਾਂ ਦੇ ਨਾਂ ਦੇ, ਕਿਸੇ ਦਾ ਨਾਂ ਦਿੱਤੀ, ਕਿਸੇ ਦਾ ਨਾਂ ਅਦਿੱਤੀ, ਕਿਸੇ ਦਾ ਨਾਂ ਬਿੰਦਤਾ, ਕਿਸੇ ਦਾ ਨਾਂ ਕਦਰੂ। ਇਸ ਤਰ੍ਹਾਂ ਜਿਹੜੀ ਦਿੱਤੀ ਸੀ ਇਹ ਕਸ਼ਪ ਰਿਖੀ ਦੀ ਪਤਨੀ, ਉਹ ਤੋਂ ਦੈਤ ਹੋਏ ਸਾਰੇ। ਜਿਹੜੀ ਦੂਜੀ ਸੀ ਅਦਿੱਤੀ ਨਾਮ ਦੀ ਇਸਤਰੀ, ਉਹ ਤੋਂ ਸਾਰੇ ਦੇਵਤੇ ਹੋਏ। ਫਿਰ ਜਿਹੜੀ ਬਿੰਦਤਾ ਸੀ ਉਹ ਤੋਂ ਕਹਿੰਦੇ ਆ ਜਿਹੜਾ ਭਗਵਾਨ ਦੀ ਇਸ ਵਾਰੀ ਦਿੰਦਾ ਗਰੜ, ਜਾਣੀ ਜਿੰਨੇ ਪੰਛੀ ਹੈ ਗਰੜ ਤੋਂ ਲੈ ਕੇ ਸਾਰੇ ਬਿੰਦਤਾ ਦੀ ਔਲਾਦ ਹੈ। ਅਤੇ ਅੱਗੇ ਜਿਹੜੀ ਆ ਕੋਈ ਸੱਪ ਸੁੱਪ ਜੇ ਹੈ, ਨਾਗ ਨੂਗ ਜੇ ਹੈ, ਇਹਨਾਂ ਦੀਆਂ 9 ਕੁਲਾਂ ਹੈ 8 ਅਤੇ 9 ਤਸ਼ਕ ਹੈ, ਯਾਨੀ ਇਹ ਜਿਹੜੀ ਕਦਰੂ ਹੈ ਨਾ ਉਹ ਤੋਂ 8 ਪੁੱਤਰ ਪੈਦਾ ਹੋਏ ਸੀ। ਅਸ਼ੇਸ਼ ਨਾਗ, ਵਾਸ਼ਕ ਨਾਗ, ਹੋਏ ਸਾਰੇ ਨਾਂ ਟੀਕੇ ਵਾਲੇ ਨੇ ਵੀ ਦਿੱਤੇ ਹੋਏ ਆ। ਅਖੀਰ 'ਤੇ ਕਿਹਾ ਵੀ 9 ਤਸ਼ਕ ਨਾਗ। ਇਸ ਕਰਕੇ ਜਿਹੜਾ ਕਸ਼ ਪ੍ਰਜਾਪਤ ਕੱਛ ਰਿਖੀ ਸੀ ਇਹ ਸਾਰੀ ਇਸਦੀ ਸੰਤਾਨ ਹੈ, ਇਹਦੀਆਂ ਪਤਨੀਆਂ ਤੋਂ ਹੀ ਆ ਪੰਛੀ, ਇਸੇ ਦੀ ਪਤਨੀਆਂ ਤੋਂ ਸੱਪ ਸੁੱਪ, ਇਸੇ ਦੀ ਪਤਨੀਆਂ ਤੋਂ ਹੀ ਆ ਦੈਤ, ਇਸੇ ਤੋਂ ਦੇਵਤੇ। ਇਹ ਸਾਰਿਆਂ ਤੋਂ ਪਹਿਲਾਂ ਇਹ ਜਿਹੜਾ ਆਕਾਸ਼ ਵੀ ਰਿਖੀ ਹੈ ਜਿਸਨੇ ਆਪਣੇ ਧਰਤੀ ਦੀ ਹਕੂਮਤ ਜਮਾਈ। ਯਾਨੀ ਪਹਿਲਾਂ ਧਰਤੀ ਨੂੰ ਕੋਈ ਨਹੀਂ ਕਹਿੰਦਾ ਸੀ ਵੀ ਇਹ ਮੈਂ ਇਹਦਾ ਮਾਲਕ ਹਾਂ, ਮੈਂ ਮਾਲਕ ਹੈ। ਇਹ ਇੱਕ ਜਿਹੜਾ ਕਸ਼ਵ ਰਿਖੀ ਹੈ ਜਾਂ ਪ੍ਰਜਾਪਤ ਹੈ, ਇਸਨੇ ਆਪਣੀ ਹਕੂਮਤ ਧਰਤੀ 'ਤੇ ਕੀਤੀ ਵੀ ਇਹ ਮੇਰੀ ਹੈ ਜੀ, ਯਾਨੀ ਮੇਰ ਕੀਤੀ, ਜਿਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਇਹ ਧਰਤੀ 'ਤੇ ਹਕੂਮਤ ਕਰਨ ਵਾਲਾ, ਧਰਤੀ 'ਤੇ ਆਪਣਾ ਹੱਕ ਜਮਾਉਣ ਵਾਲਾ ਇਹ ਕਸ਼ਵ ਰਿਖੀ ਸੀ, ਕਸ਼ਵ ਪ੍ਰਜਾਪਤੀ ਸੀ। ਅਤੇ ਕਬੀਰ ਸਾਹਿਬ ਜੀ ਨੇ ਤਾਂ ਇਸ ਕਰਕੇ ਕਿਹਾ ਕਿ ਵੀਰ ਧਰਤੀ ਸਾਧ ਕੀ ਤਸਕਰ ਬੈਸੈਗਾ ਹੈ। ਇਹ ਜਿਹੜੀ ਧਰਤੀ ਹੈ ਪਰਮੇਸ਼ਰ ਨੇ ਸਾਧੂਆਂ ਵਾਸਤੇ ਖੁਲਾਈ ਹੈ, ਤੁਸੀਂ ਵਿਚਰੋ ਧਰਤੀ 'ਤੇ, ਰੱਬ ਰੱਬ ਕਰੋ, ਮੇਰਾ ਨਾਮ ਜਪੋ। ਇਹ ਭਲੇ ਲੋਕਾਂ ਵਾਸਤੇ ਧਰਤੀ ਪਰਮੇਸ਼ਰ ਨੇ ਬਣਾਈ ਸੀ। ਇਹ ਕਹਿੰਦੇ ਆ ਜਿਹੜੇ ਰਾਜੇ ਲੋਕ ਆ ਇਹ ਚੋਰਾਂ ਵਰਗੇ ਹੈ, ਰਾਜੇ ਮਹਾਰਾਜੇ ਰੋਜ਼ ਕਹਿੰਦੇ ਚੋਰਾਂ ਵਰਗੇ ਹੈ। ਕਹਿੰਦੇ ਜਿਵੇਂ ਚੋਰ ਚੋਰੀ ਕਰਕੇ ਨਾ ਫਿਰ ਮਾਇਆ ਦਾ ਮਾਲਕ ਬਣ ਕੇ ਬਹਿ ਜਾਂਦਾ ਵੀ ਇਹ ਮੇਰੀ ਹੈ ਜੀ। ਕਹਿੰਦੇ ਇਸੇ ਤਰ੍ਹਾਂ ਇਹ ਜਿਹੜੇ ਰਾਜੇ ਮਹਾਰਾਜੇ ਲੈ ਚੋਰਾਂ ਵਾਂਗੂ ਕਹਿੰਦੇ ਧਰਤੀ ਨੂੰ ਦਬਾ ਕੇ ਬਹਿ ਗਏ। ਕਹਿੰਦੇ ਸਾਡੀ ਧਰਤੀ ਹੈ ਜੀ, ਸਾਡੀ ਧਰਤੀ ਹੈ, ਧਰਤੀ ਭਾਰ ਨਾ ਵਿਆਪੇ। ਇਹ ਧਰਤੀ ਨੂੰ ਕੋਈ ਭਾਰ ਨਹੀਂ ਲੱਗਦਾ, ਉਹਦੇ 'ਤੇ ਕੋਈ ਬੋਝ ਨਹੀਂ ਪੈਂਦਾ ਹੈ। ਪਰ ਅਨੁਕੂਲ ਆਹੂ ਲਾਹੇ, ਜਿਹੜੇ ਰਾਜੇ ਮਹਾਰਾਜੇ ਧਰਤੀ ਨੂੰ ਦਬਾ ਕੇ ਬਹਿੰਦੇ ਆ ਨਾ ਵੀ ਸਾਡੀ ਹੈ ਜੀ, ਕਹਿੰਦੇ ਉਹਨਾਂ ਦੇ ਲਾਹੂ ਲਾਹ ਦਿੰਦੀ ਹੈ। ਕਹਿੰਦੇ ਫਲਾਣੇ ਦੇ ਲਾਹੂ ਲਾਹ 'ਤੇ ਮੈਂ ਯਾਨੀ ਸਾਰਾ ਕੁਝ ਖਤਮ ਕਰਕੇ ਰੱਖ ਦਿੱਤਾ ਵੀ ਉਹਨਾਂ ਦੇ ਲਾਹੂ ਲਾ ਕੇ ਰੱਖ ਦਿੰਦੇ, ਉਹਨਾਂ ਦੀ ਜੜਾਂ ਪੁੱਟ ਕੇ ਰੱਖ ਦਿੰਦੀ ਇਹ ਧਰਤੀ, ਜਿਹੜੇ ਇਹਦੇ 'ਤੇ ਜ਼ਿਆਦਾ ਹੱਕ ਜਾਜਣ ਆਉਂਦੇ। ਹੋਰ ਵੀ ਕਈ ਅਰਥ ਹੈ ਕਿ ਵੀਰ ਧਰਤੀ ਸਾਧ ਕੀ ਵੀ, ਜਿਹਨੇ ਤੀਹ ਧਾਰਨ ਕੀਤੀ ਹੈ, ਵਿਆਹ ਪੂਜਾ ਕਰ ਲਿਆ, ਕੁੜੀਆਂ ਮੁੰਡੀਆਂ ਜੇ ਪੈਦਾ ਕਰ ਲਈਆਂ, ਫਿਰ ਸਾਧ ਕੀ ਹੈ ਉਹ, ਕੀ ਸਾਧ ਹੈ? ਕਹਿੰਦੇ ਉਹ ਤਾਂ ਤਸਕਰ ਹੈ, ਚੋਰ ਹੈ। ਯਾਨੀ ਇਹ ਪ੍ਰਕਰਨ ਤੋਂ ਬਾਹਰੇ ਅਰਥ ਨੇ ਵੀ ਕੀ ਸਾਧ ਹੈ ਤਾਂ ਚੋਰ ਹੈ, ਧਰਤੀ ਭਾਰ ਨਾ ਵਿਆਪੂ। ਕਹਿੰਦੇ ਜਿਹਨੇ ਉਹ ਧਾਰਨ ਕੀਤੀ ਹੈ ਨਾ ਤੀ, ਉਹ ਤੀ ਨੂੰ ਤਾਂ ਕਹਿੰਦੇ ਭਾਰ ਨਹੀਂ, ਉਹਨੂੰ ਤਾਂ ਕੋਈ ਨਹੀਂ, ਉਹ ਤਾਂ ਹਲਵਾ ਮੁੰਡਾ ਛੱਕਦੀ ਹੈ ਡੇਰੇ ਬੈਠੀ, ਉਹ ਘਰਾਂ 'ਚੋਂ ਆਈ ਜਾਂਦਾ ਮੱਖਣ ਬਣਾਈ ਛਕੀ ਛਕਾਈ ਜਾਂਦੀ। ਉਹ ਕਹਿੰਦੇ ਉਹਨ ਕੋ ਲਾਹੂ ਲਾਏ, ਉਹ ਜਿਹੜਾ ਸਾਧ ਹੈ ਨਾ ਜਿਹਨੇ ਵਿਆਹ ਕਰਾਇਆ ਉਹਨੇ ਕਹਿੰਦਾ ਲਾਹ ਕੇ ਰੱਖ ਦਿੰਦੀ, ਜਿਹੜਾ ਪੱਟ ਕੇ ਰੱਖ ਦਿੰਦੀ ਉਹਦੇ ਜਗਤਾਂ ਨੂੰ ਨਾਸ ਕਰਕੇ ਰੱਖ ਦਿੰਦੀ ਹੈ, ਨਾ ਉਹਨੇ ਭਜਨ ਕਰਨਾ ਨਾ ਉਹਨੂੰ ਕਹਿੰਦੇ ਦੇਣਾ, ਕਹਿੰਦੇ ਬਸ ਖਾ ਪੀ ਕੇ ਸੌਂ ਰਹਿਣਾ। ਇਸ ਕਰਕੇ ਇਸ ਤਰ੍ਹਾਂ ਦੇ ਕਬੀਰ ਸਾਹਿਬ ਜੀ ਦੇ ਕੁਝ ਚਮਤਕਾਰੀ ਅਰਥ ਵੀ ਹਨ। ਇਸੇ ਤਰ੍ਹਾਂ ਕਬੀਰ ਧਰਤੀ ਸਾਧ ਕੀ ਤਸਕਰ ਵੈਸੈ ਗਾਹੇ, ਧਰਤੀ ਭਾਰ ਨਾ ਵਿਆਪੀ, ਉਹਨਕੋ ਲਾਹੂ ਲਾਏ, ਵੀ ਉਹਨਾਂ ਦੇ ਲਾਹੂ ਲਾ ਦਿੰਦੀ ਹੈ, ਉਹਨਾਂ ਦਾ ਜਪ ਤਪ ਕੀਤਾ ਸਭ ਨਾਸ਼ ਕਰਕੇ ਰੱਖ ਦਿੰਦੀ ਹੈ। ਇਸ ਕਰਕੇ ਜਿਹੜੇ ਪਿਛਲੇ ਸਾਧੂ ਸੀ ਉਹ ਹਿਸਾਬ ਕਿਤਾਬ ਨਾਲ ਹੀ ਇਹਨਾਂ ਨਾਲ ਸੰਬੰਧ ਬੋਲਬਾਣੀ ਰੱਖਦੇ ਸੀ। ਅੱਜ ਕੱਲ੍ਹ ਤਾਂ ਇਹ ਚੇਲਾ ਚੂਲਾ ਕਹੋ ਨਾ ਉਹਨੂੰ ਜਾਂ ਉਹਨੂੰ ਤਾਂ ਚੇਲੀ ਰਹੇ, ਚੇਲਾ ਚੂਲਾ ਕੁਛ ਨਾ ਦੇਵੇ ਚੇਲੀ ਦੇਵੇ ਤੇਲੀ ਰਹੇ, ਜਬ ਆਵੇ ਤਾਂ ਮੱਥਾ ਟੇਕੇ ਨਾਵੇ ਦੇਵੇ ਭੇਲੀ ਰਹੇ, ਕਹਿ ਕਬੀਰ ਸੁਨੋਹਰੇ ਸਾਧੋ ਐਸੀ ਚੇਲੀ ਮੇਲੀ ਰਹੇ। ਕਲਦੇ ਲਾਣੇ ਦਾ ਇਹ ਕਬੀਰ ਸਾਹਿਬ ਜੀ ਨੇ ਕਲਯੁਗ ਦੇ ਸਾਧੂਆਂ ਦਾ ਵੀ ਲੈਣੀਆਂ ਤਾਂ ਚੇਲੀਆਂ ਜ਼ਿਆਦਾ ਹੁੰਦੀਆਂ, ਕਹਿੰਦੇ ਮੱਖਣ ਬਣਾਈਆਂ ਦਿੰਦੀਆਂ ਤਾਂ ਦੂਜਿਆਂ ਤੋਂ ਕੀ ਲੈਣਾ। ਹੋਏ ਵੀਰ ਸਾਹਿਬ ਜੀ ਦੇ ਬਚਨ ਨੇ ਵੀ ਅੱਜ ਕੱਲ੍ਹ ਇਹ ਕਲਯੁਗੀ ਸਾਰਿਆਂ ਦਾ ਇਹ ਬੁਰਾ ਹਾਲ ਹੈ ਵੀ ਇਹ ਇਹਨਾਂ ਦੇ ਮਗਰ ਫਿਰੀ ਜਾਂਦੇ ਨੇ। ਕੋਈ ਕੋਈ ਬਿਰਲਾ ਸਾਧੂ ਹੈ ਜਿਹੜਾ ਕੋਈ ਜਿਵੇਂ ਇੱਥੋਂ ਦੇ ਸਾਧੂ ਹੈ ਵੀ ਉਹ ਕਹਿੰਦੇ ਨਹੀਂ ਦਿਨੇ ਸੇਵਾ ਕਰੇ ਲੰਗਰ ਪਾਣੀ ਝਾੜੂ ਦੇਵੇ ਰਾਤ ਨੂੰ ਨਹੀਂ ਤੂੰ ਇੱਥੇ ਰਹਿਣਾ ਹੈ। ਇਸ ਤਰ੍ਹਾਂ ਜਾਣੀ ਵੀ ਉਹ ਵੱਖਰਾ ਵੀ ਹੈ ਅਤੇ ਵੀ ਮਹਾਰਾਜ ਦਾ ਵੀ ਇਹਨਾਂ ਨੂੰ ਸਤਿਕਾਰ ਵੀ ਦਿੱਤਾ ਅਤੇ ਤੁਸੀਂ ਇੱਥੇ ਸੇਵਾ ਵੀ ਕਰੋ ਲੰਗਰ ਪਾਣੀ ਦੀ, ਪਰ ਰਾਤ ਨੂੰ ਘਰੇ ਚਲੇ ਜਾਓ ਆਪਣੇ। ਫਿਰ ਵੱਖਰਾ ਆਪਣਾ ਨੱਲੇ ਪੁਣਾ ਵੀ ਹੈ, ਉਹ ਦੋਵੇਂ ਚਲੇ ਜਾਂਦੇ ਕਈ ਅਸਥਾਨਾਂ 'ਤੇ। ਔਰ ਉਹ ਵਿਚਾਰ ਇੱਥੇ ਉਹ ਪ੍ਰਕਰਨ ਅਨੁਸਾਰ ਵੀ ਪ੍ਰਥਮ ਕਾਸ ਵੀ ਸਭ ਤੋਂ ਪਹਿਲਾਂ ਜਿਹੜਾ ਕਾਸ ਵਰੀ ਕੀ ਉਹ ਕਹੋ ਜਿੰਨੀ ਅਸੰਤਾਨ ਹੈ ਕਾਸ ਵਰਕੀ ਦੀਆਂ ਅਸੀਂ ਇਸੇ ਕਰਕੇ ਬ੍ਰਹਮਣ ਲੋਕ ਜਦੋਂ ਆ ਕੋਈ ਮਰਨੇ ਪਰਨੇ ਅਤੇ ਕੋਈ ਗੋਤ ਗੂਰ ਜੇ ਕਰਦੇ ਹੁੰਦੇ ਨਾ ਨਾਲ ਲੈਂਦੇ ਹੁੰਦੇ ਉਦੋਂ ਸਾਰਿਆਂ ਨੂੰ ਖਾਸ ਵੀ ਗੋਤਰੀ ਕਹਿੰਦੇ ਹੁੰਦੇ। ਜਿਵੇਂ ਭਾਵੇਂ ਕੋਈ ਹੋਵੇ ਉਹਨੂੰ ਕਹਿੰਦੇ ਖਾਸ ਵੀ ਗੋਤਰੀ ਹੈ ਜੀ, ਕਿਉਂਕਿ ਇਹ ਤੋਂ ਅੱਗੇ ਜਿੰਨੀ ਸੰਤਾਨ ਹੋਈ ਹੈ ਜਿੰਨੇ ਰਾਜੇ ਉਹਨਾਂ ਨੂੰ ਵੀ ਸਾਰਿਆਂ ਨੂੰ ਕਾਸ਼ਵੀ ਗੋਤਰੀ ਇਹ ਕਹਿੰਦੇ ਹੈ, ਕਿਉਂਕਿ ਉਸ ਕਾਸ਼ਵੀ ਕੀ ਰਹੀ ਹਕੂਮਤ ਤੋਂ ਬਾਅਦ ਉਹਦੇ ਜਿਹੜੇ ਲੜਕੇ ਸੀ ਉਹ ਫਿਰ ਰਾਜਗੱਦੀ 'ਤੇ ਬੈਠੇ, ਉਹਦੇ ਪੋਤੇ ਪੜੋਤੇ ਲੱਕੜ ਉਹ ਫਿਰ ਉਹ ਸਾਰੇ ਉਹਦੇ ਗੋਤੀ ਬਣ ਗਏ, ਉਹਦੀ ਅੰਤਾਨ ਬਣ ਗਏ। ਇੱਥੇ ਕਹਿੰਦੇ ਵੀ ਸਭ ਤੋਂ ਪਹਿਲਾਂ ਕਾਸ਼ਵੀ ਕੀ ਕਹੋ, ਫਿਰ ਉਹਦੇ ਜਿਹੜੀ ਧਰਤੀ ਕਹਿ ਦਿਓ ਜਿੱਥੇ ਉਹਨੇ ਰਾਜ ਕੀਤਾ, ਫਿਰ ਉਹ ਜਿਹੜਾ ਇਸਨੀ ਉਸ ਧਰਤੀ ਦਾ ਕੋਈ ਰਾਜਾ ਕਹੋ, ਫਿਰ ਉਹਦੀ ਅਣੀ ਫੌਜ ਕਹਿ ਦਿਓ ਜਾਣੀ ਪਹਿਲਾਂ ਕਾਸ਼ਵੀ ਕੀ ਉਹਦੇ ਨਾਲ ਸੰਬੰਧ ਰੱਖਣ ਵਾਲੀ ਧਰਤੀ ਜਿੱਥੇ ਹਕੂਮਤ ਕੀਤੀ ਉਹਦੀ ਮਲਕੀਤ ਵਿੱਚ ਆਈ ਧਰਤੀ ਹੋ ਗਈ, ਫਿਰ ਉਹ ਧਰਤੀ ਦਾ ਇਸ ਅਣੀ ਰਾਜਾ ਅਤੇ ਅਣੀ ਫੌਜ। ਇਸ ਤਰ੍ਹਾਂ ਕਹਿੰਦੇ ਕਾਸ਼ਵੀ ਇਸਨੀ ਸ਼ਬਦ ਪਹਿਲਾਂ ਕਥਨ ਕਰੀਏ।
ਅੰਤ ਅੰਤ ਕਨੀ ਸ਼ਬਦ ਤਵਨ ਕੇ ਠਾਨੀ ਹੈ,
ਅੰਤ ਨੂੰ ਅਖੀਰਨੀ ਕਹਿੰਦੇ ਅੰਤ ਕਰਨ ਵਾਲੀ ਸ਼ਬਦ ਜਿਹੜਾ ਉਹਦੇ ਮਗਰੋਂ ਲਾ ਦਈਏ ਲਿਖ ਦਈਏ ਇਹ ਕਾਸ਼ਵੀ ਇਸਨੀ ਅੰਤ ਨਹੀਂ, ਬਸ ਇੰਨਾ ਲਫ਼ਜ਼ ਕਹੋ। ਇਹ ਮਹਾਰਾਜ ਕਹਿੰਦੇ ਹਨ ਸਗਲ ਤੁਪਕੇ ਨਾਮ ਜਾਨ ਜੀ ਲੀਜੀਏ, ਸਾਰੇ ਬਲੂਕ ਦੇ ਨਾ ਹੀ ਇਹ ਹੋ ਜਾਂਦੇ।
ਹੋ ਸ਼ੰਕਾ ਤਿਆਗਨ ਸ਼ੰਕ ਉਚਾਰਨ ਕੀ ਜੀ
ਹੈ ਭਾਈ, ਹੈ ਖਾਲਸਾ ਜੀ ਸ਼ੰਕਾ ਛੱਡ ਕੇ ਪਿਰਵਾਨਾਂ ਦੀ ਸ਼ਵਾ ਵਿੱਚ ਨਿਸ਼ੰਕ ਹੋ ਕੇ ਸ਼ੰਕਾ ਤੋਂ ਰਹਿਤ ਹੋ ਕੇ ਉਚਾਰਨ ਕਰ ਰਹੀਏ ਲਫ਼ਜ਼ਾਂ ਨੂੰ।
ਆਦ ਨਾਮ ਨਾਗਨ ਕੇ ਪ੍ਰਥਮ ਬਖਾਨੀ ਹੈ,
ਸਾਰ ਕੀ ਸਭ ਤੋਂ ਪਹਿਲੇ ਜਿੰਨੇ ਨਾਗਾਂ ਦੇ ਨਾਂ ਹੈ, ਤਛਕ ਨਾਗ ਹੈ, ਬਾਸ਼ਕ ਨਾਗ ਹੈ, ਸ਼ੇਸ਼ ਨਾਗ ਹੈ, ਅਨੰਤ ਨਾਗ ਹੈ, ਸੰਖ ਨਾਗ ਹੈ, ਇਹ ਨੌ ਨਾਗ ਨੇ, ਨੌ ਕੁਲਾਂ ਇਹਨਾਂ ਦੀਆਂ ਮੰਨੀਆਂ ਸੱਪਾਂ ਦੀਆਂ। ਇਹਨਾਂ ਵਿੱਚੋਂ ਕਿਸੇ ਨਾਗ ਦਾ ਜਿਹੜਾ ਨਾਂ ਹੈ ਕਹਿੰਦੇ ਉਹ ਕਥਨ ਕਰ ਦਈਏ।
ਪਿਤਨੀ ਇਸਨੀ ਅੰਤ ਤਵਨ ਕੇ ਠਾਨੀ ਹੈ,
ਕਿਸੇ ਨਾਗ ਦਾ ਨਾਂ ਲੈ ਕੇ ਉਦੋਂ ਬਾਅਦ ਕਹਿੰਦੇ ਪਿਤਨੀ ਉਹਦਾ ਪਿਤਾ ਕਹਿ ਦਈਏ, ਇਹਨਾਂ ਦਾ ਪਿਤਾ ਹੈ ਕਸਪਰੀ ਕੀ। ਫਿਰ ਉਹ ਕਸਪਰੀ ਕੀ ਦੇ ਨਾਲ ਜਿੰਨੀ ਉਹਨੇ ਜਿੱਥੇ ਜਿੱਥੇ ਤੱਕ ਧਰਤੀ 'ਤੇ ਹਕੂਮਤ ਕੀਤੀ ਫਿਰ ਉਹ ਧਰਤੀ ਉਹਦੀ ਹੋ ਗਈ ਕਸ਼ਪਰੀ ਕੀ ਦੀ। ਫਿਰ ਇਸਣੀ ਫਿਰ ਉਸ ਤੋਂ ਮਗਰੋਂ ਜਿਹੜਾ ਕੋਈ ਰਾਜਾ ਹੋਇਆ ਉਹਦੀ ਰਾਜੀ ਉਹਦੀ ਫਿਰ ਅੱਗੇ ਅਣੀ ਫੌਜ ਇਸਣੀ ਇਸ ਅਣੀ ਬਣ ਗਿਆ, ਇਸ ਅਣੀ ਬਣ ਗਿਆ। ਉਸ ਰਾਜੇ ਦੀ ਫੌਜ ਸਵਨ ਬੋਹਰੋਂ ਸ਼ਬਦ ਕਥਨ ਕਰ ਰਹੀ ਏ।
ਬੋਹਰ ਘਾਤਨੀ ਸ਼ਬਦ ਤਵਨ ਕੇ ਦੀਜੀ
ਫੌਜ ਨੂੰ ਕਹਿੰਦੇ ਘਾਤ ਕਰਨ ਵਾਲੀ ਜਿਹੜਾ ਸ਼ਬਦ ਹੈ ਮਗਰੋਂ ਦੇ ਰਹੀ ਏ, ਮਗਰੋਂ ਲਿਖ ਰਹੀ ਏ, ਮਗਰੋਂ ਉਚਾਰ ਰਹੀ ਏ। ਉਹ ਰਾਜੇ ਦੀ ਫੌਜ ਨੂੰ ਮਾਰਨ ਵਾਲੀ ਕੀ ਹੁੰਦੀ ਹੈ, ਉਹ ਵਧੂ ਕੀ ਹੁੰਦੀ ਹੈ।
ਹੋ ਸਕਲ ਤੁਪਕ ਕੇ ਨਾਮ ਚਤੁਰ ਲਹਿ ਲੀਜੀ ਹੈ।
ਹਾਂ, ਸਾਰੇ ਬਰੂਕ ਦੇ ਨਾਮ ਹੈ ਚਤੁਰ ਪੁਰਸ਼ੋ ਜਾਣ ਲਈਏ ਜੀ।
ਸਰਪ ਤਾਤਣੀ ਇਸਣੀ ਆਦ ਉਚਾਰੀ ਹੈ।
ਹਾਂ, ਸਰਪ ਨੂੰ, ਕਿਉਂਕਿ ਇਹ ਜਿਹੜੀ ਕਦਰੂ ਹੈ ਉਹ ਤੋਂ ਸਾਰੇ ਸੱਪ ਪੈਦਾ ਹੋਏ ਹੈ, ਅਤੇ ਉਹ ਜਿਹੜੀ ਕਦਰੂ ਸੀ ਉਹ ਕਾਸ਼ਵਰਿਕੀ ਦੇ ਘਰ ਵਾਲੀ ਪਤਨੀ ਸੀ। ਇਸ ਕਰਕੇ ਸਰਪ ਤਾਤਨੀ ਸੱਪਾਂ ਦਾ ਪਿਓ, ਤਾਤਨੀ ਨਾ ਤਾਤ ਨਾ ਪਿਓ ਹੈ, ਸੱਪਾਂ ਦਾ ਪਿਓ ਕਸ਼ਯਪ ਰਿਹੀ, ਅਤੇ ਉਹਦੀ ਮਲਕੀਅਤ ਵਾਲੀ ਧਰਤੀ ਅਣੀ, ਧਰਤੀ ਵਾਲੀ ਅਣੀ ਵਾਲੀ ਧਰਤੀ। ਫਿਰ ਉਸ ਧਰਤੀ ਦੇ ਰਾਜੇ ਦੀ ਫੌਜ, ਇਸ ਅਣੀ ਰਾਜੇ ਦੀ ਅਣੀ ਫੌਜ ਪਹਿਲਾ ਲਫ਼ਜ਼ ਕਹੀਏ ਜੀ।
ਤਾਂ ਕਿ ਮਥਣੀ ਅੰਤ ਸ਼ਬਦ ਕੋ ਡਾਰੀ ਹੈ।
ਉਹਨਾਂ ਦੇ ਅਖੀਰ 'ਤੇ ਮਥਣੀ ਸ਼ਬਦ ਕਹਿੰਦੇ ਲਾ ਰਹੀਏ, ਉਹ ਸਾਰਿਆਂ ਨੂੰ ਦਲਮੜ ਕੇ ਸਿੱਟ ਦੇਣ ਵਾਲੀ ਬਦੂਕ ਹੀ ਹੁੰਦੀ ਹੈ।
ਸਕਲ ਤੁਪਕ ਕੇ ਨਾਮ ਚਤੁਰ ਲਹਿ ਲੀਜੀ ਹੈ।
ਸਾਰੇ ਜਿਹੜੇ ਲਫ਼ਜ਼ ਹੈ ਬਦੂਕ ਦੇ ਨਾਮ ਵਾਲੇ ਇਹ ਚਤੁਰੋ ਜਾਣ ਲਈਏ।
ਹੋ ਸਾਬਕ ਬਿਤਨ ਕੇ ਬਿਖੈ ਨਿਡਰ ਹੋਏ ਤੀਜੀ ਹੈ।
ਕਹਿੰਦੇ ਸਾਰੇ ਕਵਿਤਾਵਾਂ ਦੇ ਵਿੱਚ ਨਿਡਰ ਹੋ ਕੇ ਉਚਾਰਨ ਕਰ ਲਈਏ, ਲਿਖ ਦਈਏ, ਕੋਈ ਸਿਰ ਨਹੀਂ ਹਿਲਾਏਗਾ, ਨਾ ਨਹੀਂ ਕਹੇਗਾ ਵੀ ਇਹ ਬਦੂਕ ਦਾ ਨਾ ਨਹੀਂ ਇਹ ਲਫ਼ਜ਼।
ਇੰਦਰ ਇੰਦਰਣੀ ਆਦ ਉਚਾਰਨ ਕੀਜੀ ਹੈ।
ਜਿਹੜਾ ਇੰਦਰ ਰਾਜਾ ਸਵਰਗ ਦਾ, ਉਹਦਾ ਇੰਦਰ ਕੌਣ ਹੈ? ਉਹਦਾ ਪਿਓ ਇੰਦਰ ਹੈ, ਇੰਦਰ ਮਾਲਕ ਹੈ ਕਸਬਰੀ ਕੀ, ਕਿਉਂਕਿ ਇੰਦਰ ਵੀ ਉਸੇ ਦੀ ਔਲਾਦ ਹੈ, ਦੇਵਤੇ ਜਦੋਂ ਦੀ ਔਲਾਦ ਹੈ, ਦੀਦੀ ਤੋਂ ਪੈ ਉਹ ਦਿੱਤੀ ਤੋਂ ਪੈਦਾ ਹੋਏ ਹੈ, ਜਿਹੜੀ ਘਰ ਵਾਲੀ ਹੈ ਕਸ਼ਮੀਰੀ ਕੀ ਉਹਦਾ ਮਾਲਕ ਹੈ। ਇਸ ਕਰਕੇ ਇੱਥੇ ਕਹਿੰਦੇ ਹੈ ਉਹ ਇੰਦਰ ਇੰਦਰਣੀ, ਜਿਹੜਾ ਇੰਦਰ ਦਾ ਇੰਦਰ ਹੈ, ਹਾਂ ਇੰਦਰ ਦੇਵਤੇ ਦਾ ਇੰਦਰ ਹੈ, ਮਾਲਕ ਹੈ ਉਹ ਕਸ਼ਮੀਰੀ ਕੀ। ਉਹ ਕਹਿੰਦੇ ਇੰਦਰ ਦਾ ਮਾਲਕ ਸਵਾਮੀ ਪਿਓ ਕਸ਼ਯਪ ਕੀ ਪਹਿਲਾਂ ਉਚਾਰਨ ਕੀਏ, ਫਿਰ ਉਦੋਂ ਬਾਅਦ ਅਣੀ ਕਹਿ ਰਹੀਏ, ਉਹ ਕਸ਼ਯਪ ਕੀ ਦੀ ਫੌਜ ਕਹਿ ਰਹੀਏ।
ਮਥਣੀ ਤਾਂ ਕੇ ਅੰਤ ਸ਼ਬਦ ਕੋ ਦੀਜੀ ਹੈ।
ਕਸ਼ਯਪ ਕੀ ਦੀ ਜਿਹੜੀ ਫੌਜ ਹੈ ਉਹਨੂੰ ਮਥਣੀ ਕੇ ਮਰ ਦੇਣ ਵਾਲੀ ਅੰਤ ਨੂੰ ਸ਼ਬਦ ਉਚਾਰਨ ਕਰ ਦਈਏ। ਉਹ ਜਿੰਨੀ ਸੈਨਾ ਨੂੰ ਮਰ ਦੇਣ ਵਾਲੀ ਤਾਂ ਬਜ਼ੁਰਗ ਹੀ ਹੁੰਦੀ ਹੈ।
ਸਕਲ ਤੁਪਕ ਕੇ ਨਾਮ ਜਾਨ ਜੀ ਲੀਜੀ ਹੈ।
ਸਾਰੇ ਬਜ਼ੁਰਗ ਦੇ ਨਾਂ ਹੈ ਆਪਣੇ ਜੀ ਕੀਏ, ਦਿਲ ਵਿੱਚ ਜਾਣ ਲਈਏ ਜੀ।
ਹੋਕ ਬਿਤ ਕਾਬ ਕੇ ਮਾਂਜ ਨਿਡਰ ਹੋਏ ਦੀਜੀ ਹੈ।
ਬਿਨਾਂ ਡਰ ਤੋਂ ਹੋ ਕੇ ਕਵਿਤਾ ਵਿੱਚ ਵੀ ਕਵਿਤ ਛੰਦ ਵਿੱਚ ਵੀ ਲਿਖ ਦਈਏ, ਉਚਾਰਨ ਕਰ ਦਈਏ।
ਚੌਪਈ ਦੇਵ ਦੇਵਣੀ ਆਦ ਉਚਰੀਐ।
ਹਾਂ, ਜਿਹੜਾ ਦੇਵ ਹੈ, ਦੇਵਤਿਆਂ ਦਾ ਦੇਵ ਹੈ, ਪੂਜਨੀਕ ਹੈ, ਸਤਿਕਾਰਯੋਗ ਹੈ, ਉਹ ਕੌਣ ਹੈ? ਇਹ ਕਸ਼ਯਪ ਰਿਖੀ ਹੈ, ਕਿਉਂਕਿ ਸਾਰੀ ਇਹਦੀ ਔਲਾਦ ਹੈ, ਸਾਰਿਆਂ ਦਾ ਪਿਓ ਕਸ਼ਯਪ ਰਿਖੀ ਹੈ। ਦੇਵ ਦੇਵਣੀ ਆਦ, ਦੇਵਤਿਆਂ ਦਾ ਦੇਵ, ਪ੍ਰਕਾਸ਼ ਰੂਪ ਜਨਮ ਦੇਣ ਵਾਲਾ ਉਹਨਾਂ ਨੂੰ, ਉਹ ਕਸ਼ਯਪ ਕੀਏ ਪਹਿਲਾਂ ਸ਼ਬਦ ਕਹੀਏ।
ਇਸ ਰਾਂਤ ਕੰਨ ਪੁੰਨ ਪਦ ਧਰੀਐ।
ਫਿਰ ਉਹਦੀ ਤੇ ਗੱਡੀ ਤੇ ਬੈਠਣ ਵਾਲਾ ਜਿਹੜਾ ਕੋਈ ਹੋਰ ਰਾਜਾ ਏਸ ਹੈ, ਫਿਰ ਉਹਦਾ ਏਸ ਆਂਤ ਕੰਨ, ਉਹਦਾ ਅੰਤ ਕਰਨ ਵਾਲੀ ਕੌਣ? ਲਫ਼ ਜਾਏ ਰੱਖ ਦਈਏ। ਉਸ ਰਾਜੇ ਨੂੰ ਵੀ ਮਾਰਨ ਵਾਲੀ ਬਦੂਕ ਹੀ ਹੁੰਦੀ ਹੈ, ਭਾਵੇਂ ਉਹ ਰਾਜੇ ਦੀ ਰੂਖਧਾਰੀ ਰੱਖਿਆ ਕਰਦੇ ਹੁੰਦੇ ਹੈ, ਪਰ ਜਦੋਂ ਕਿਤੇ ਫੌਜ ਵਿਗੜ ਜਾਏ, ਰਾਜ ਪਲਟਾ ਆ ਜਾਏ, ਫਿਰ ਉਹ ਉਸੇ ਫੌਜ ਤੋਂ ਹੀ ਫਿਰ ਰਾਜਾ ਵੀ ਡਰਦਾ ਹੁੰਦਾ ਵੀ ਮੈਨੂੰ ਨਾ ਕਿਤੇ ਮਾਰ ਦੇਣੇ। ਇੱਧਰ ਪਾਕਿਸਤਾਨ 'ਚ ਕਈ ਵਾਰੀ ਰਾਜ ਪਲਟਾ ਆਇਆ ਨਾ, ਜਦੋਂ ਵੇਖ ਲਓ ਫਿਰ ਉਹ ਫੌਜ ਤੋਂ ਉਹਨਾਂ ਨੂੰ ਡਰ ਕੇ ਬਾਹਰ ਭੱਜਣਾ ਪੈਂਦਾ ਹੈ। ਜਿਹੜੀ ਉਹੀ ਫੌਜ ਜਿਹੜੀ ਉਹਦੀ ਰਾਖੀ ਕਰਦੀ ਹੁੰਦੀ ਉਹੀ ਬੈਰਨ ਹੁੰਦੀ ਹੈ, ਉਦੋਂ ਕਾਲਿਆਂ ਦੇ ਬੈਰੀ ਹੁੰਦੇ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਕਲਯੁਗ ਕਹਿੰਦਾ ਸੀ ਮੇਰਾ ਰਾਜ ਹੈ, ਪਰ ਕਹਿੰਦੇ ਵੀ ਜਿਹਦਾ ਰਾਜ ਹੋਵੇ ਫਿਰ ਉਹਦੇ ਨੌਕਰਾਂ ਚੱਕਣਾ ਤੋਂ ਜਿਹਨਾਂ ਦੇ ਸਿਰ 'ਤੇ ਉਹ ਕਹਿੰਦੇ ਆਕੜਦਾ ਹੁੰਦਾ ਨਾ, ਜਾਂ ਸਿੱਖ ਦਾਰਾ ਪਵੈ ਜੀਰੀ ਤਾਂ ਚਾਕਰ ਹੱਥੋਂ ਮਰਨਾ। ਕਹਿੰਦੇ ਅਸੀਂ ਵੀ ਵਾਹਿਗੁਰੂ ਦੇ ਦਾਸ ਹੈ, ਸੇਵਕ ਹੈ, ਅਤੇ ਜਦੋਂ ਕਹਿੰਦੇ ਉਹ ਸਿੱਖਦਾਰ ਦੇ ਠਾਣੇਦਾਰ ਦੇ ਰਾਜੇ ਦੇ ਗਲ ਵਿੱਚ ਕਹਿੰਦੇ ਗੁਨਾਹ ਕਰਨ ਤੋਂ ਜੰਜੀਰੀ ਪੈਂਦੀ ਹੈ, ਫਾਹੀ ਪੈਂਦੀ ਹੈ, ਹੱਥਕੜੀਆਂ ਲੱਗਦੀਆਂ, ਉਹ ਰਾਜੇ ਦਾ ਕਹਿੰਦੇ ਜਿਹੜਾ ਮਰਨਾ ਚਾਕਰਾਂ ਦੇ ਨੌਕਰਾਂ ਦੇ ਹੱਥਾਂ ਹੁੰਦਾ ਹੈ। ਉਹ ਕਲਯੁਗ ਤੂੰ ਕਹਿੰਦਾ ਨਾ ਰਾਜਾ ਅਸੀਂ ਹੈ ਵਾਹਿਗੁਰੂ ਸੇਵਕ, ਆਦ ਜਦੋਂ ਗੁਨਾਹ ਕਰ ਬੈਠਾ ਨਾ ਫਿਰ ਅਸੀਂ ਹੱਥ ਕੌੜੀਆਂ ਤੇਰੇ ਲਾਉਣੀਆਂ, ਤੈਨੂੰ ਅਸੀਂ ਮਾਰਨਾ। ਕਹਿੰਦਾ ਜੀ ਇਸੇ ਕਰਕੇ ਤਾਂ ਤੁਹਾਡੇ ਕੋਲ ਹੈ, ਚਾਟੀ ਬਦਲ ਗਿਆ, ਇਸੇ ਕਰਕੇ ਤਾਂ ਤੁਹਾਡੇ ਕੋਲ ਹੈ ਜੀ ਮਹਾਰਾਜ, ਮੈਂ ਵੀ ਤੁਸੀਂ ਵਾਹਿਗੁਰੂ ਦੇ ਹੋ। ਮਹਾਰਾਜ ਕਹਿੰਦੇ ਫਿਰ ਦੱਸ। ਕਹਿੰਦੇ ਮਹਾਰਾਜ ਜਿਵੇਂ ਜਿਵੇਂ ਹੁਕਮ ਹੋਊਗਾ ਉਵੇਂ ਤੁਹਾਡੋਂ ਨਿਵੇਂ ਬਾਰਾ। ਮਹਾਰਾਜ ਕਹਿੰਦੇ ਜਿੱਥੇ ਸਾਡਾ ਨਾਂ ਵਾਹਿਗੁਰੂ ਵਾਹਿਗੁਰੂ ਕੋਈ ਸੰਗਤ ਲੈਂਦੀ ਹੋਵੇ, ਜਿੱਥੇ ਗੁਰਬਾਣੀ ਦਾ ਕੀਰਤਨ ਹੁੰਦਾ ਹੋਵੇ, ਕਥਾ ਹੁੰਦੀ ਹੋਵੇ, ਬ੍ਰਹਮ ਵਿਚਾਰ ਹੋਵੇ, ਉੱਥੇ ਨੀ ਤੂੰ ਵੜਨਾ ਹੈ, ਉੱਥੇ ਨੀ ਲੜਾਈ ਝਗੜੇ ਤੂੰ ਕਰਨੇ ਆ ਗਏ, ਉਸ ਸੰਗਤ ਵਿੱਚ ਤੂੰ ਨਹੀਂ ਜਾਣਾ ਹੈ। ਕਹਿੰਦਾ ਮਹਾਰਾਜ ਫਿਰ ਮਾੜਾ ਮੋਟਾ ਤਾਂ ਮੈਨੂੰ ਨਿਵਾਸ ਦਿਓ ਨਾ। ਕਹਿੰਦੇ ਜੇ ਆਉਣਾ ਹੋਵੇ ਤਾਂ ਜਿੱਥੇ ਜੋੜੇ ਹੁੰਦੇ ਨਾ ਰੱਖੇ, ਜੋੜਾ ਘਰ ਹੁੰਦਾ, ਜੋੜੇ ਰੱਖੇ ਹੁੰਦੇ, ਉੱਥੇ ਖੜੇ ਰਹਿਣਾ ਹੱਥ ਜੋੜ ਕੇ, ਬਾਹਰ ਅੰਦਰ ਨਹੀਂ ਤੂੰ ਵੜਨਾ, ਜੇ ਅੰਦਰ ਵੜ ਗਿਆ ਲੜਾਈ ਪਾ ਦੇਗਾ ਤੂੰ, ਤੂੰ ਕਲਯੁਗ ਹੈ, ਤੂੰ ਪੁਆੜਿਆਂ ਦੀ ਜੜ ਹੈ। ਕਹਿੰਦਾ ਮਹਾਰਾਜ ਫਿਰ ਵੀ ਥੋੜ੍ਹਾ ਤਾਂ ਸਮਾਂ ਮੈਨੂੰ ਅੰਦਰ ਆਉਣ ਦਾ, ਮੱਥਾ ਟੇਕਣ ਦਾ ਤਾਂ ਸਮਾਂ ਦਿਓ ਨਾ। ਮਹਾਰਾਜ ਕਹਿੰਦੇ ਜਦੋਂ ਅਰਦਾਸ ਹੋ ਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗ ਜੇ, ਉਦੋਂ ਤੋਂ ਆਪਣਾ ਹਿੱਸਾ ਅੰਦਰੋਂ ਲੈਣ ਵਾਸਤੇ ਆ ਜਾਇਆ ਕਰੀ। ਕਹਿੰਦਾ ਜੀ ਸੱਤ ਬਚਨ ਹੋ ਜਾਣੀ। ਜਦੋਂ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੀ ਹੁੰਦੀ ਤਾਂ ਰੌਲਾ ਪੈਂਦਾ ਹੁੰਦਾ ਨਾ, ਉਦੋਂ ਤਾਂ ਨਹੀਂ ਕੋਈ ਵਾਹਿਗੁਰੂ ਵਾਹਿਗੁਰੂ ਜਗਦਾ। ਇਸ ਕਰਕੇ ਜਿਹੜੇ ਸਿਆਣੇ ਉਹ ਕਥਾ ਕੀਰਤਨ ਤੋਂ ਬਾਅਦ ਵੀ ਸਤਨਾਮ ਦਾ ਜਾਪ ਕਰੋ, ਇਹ ਵੀ ਸਤਨਾਮ ਦਾ ਜਾਪ ਕਰਦਾ ਕਰਦਾ ਆਪਣਾ ਹਿੱਸਾ ਲੈ ਜੇ, ਨਹੀਂ ਕਿਤੇ ਇਹ ਰਲਾ ਰੌਲਾ ਪਾ ਜੇ ਫਿਰ ਵਿੱਚ। ਇਸ ਕਰਕੇ ਜਾਣੀ ਵੀ ਉਹਦਾ ਪ੍ਰਬੰਧ ਹੈ ਵੀ ਵਾਹਿਗੁਰੂ ਵਾਹਿਗੁਰੂ ਜਪੋ, ਤਾਂ ਕਿ ਉਹਨੇ ਹੁਣ ਅੰਦਰ ਆਉਣਾ ਆਪਣਾ ਗੱਪਾ ਲੈਣ, ਇਹ ਕਿਤੇ ਆ ਨਾ ਛੱਡਾ ਦੇ ਰੌਲਾ। ਉਹ ਇਸ ਤਰ੍ਹਾਂ ਦੇ ਜਾਣੀ ਉਹ ਇੱਕ ਸਮਝਾਉਣ ਵਾਸਤੇ ਸੰਗਤ ਨੂੰ ਇਹ ਪ੍ਰਸੰਗ ਹੈ ਕਲਯੁਗ ਦੇ। ਇਸੇ ਤਰ੍ਹਾਂ ਇਹ ਜਿਹੜੇ ਪ੍ਰਸੰਗ ਹੈ ਵੀ ਉਹ ਇਹ ਜਿਹੜਾ ਲਫਜ ਹੈ ਇੰਦਰ ਇੰਦਰਣੀ ਦੇਵ ਦੇਵਣੀ ਆਦ, ਵੀ ਦੇਵਤਿਆਂ ਦਾ ਦੇਵ ਪੂਜਨੀਕ ਸਤਿਕਾਰ ਯੋਗ ਉਹ ਕਸ਼ਿਪ ਰਿਖੀ ਹੋ ਗਿਆ, ਫਿਰ ਉਹਦੀ ਗੱਦੀ 'ਤੇ ਬੈਠਣ ਵਾਲਾ ਇਸ ਕੋਈ ਹੋਰ ਰਾਜਾ ਹੋ ਗਿਆ, ਉਹਦਾ ਅੰਤ ਕਰਨ ਵਾਲੀ ਰਾਜੇ ਨੂੰ ਮਾਰਨ ਵਾਲੀ ਕੌਣ ਹੈ, ਬੰਦੂਕ ਹੈ। ਇਸ ਤਰ੍ਹਾਂ ਅੱਗੇ ਤੋਂ ਅੱਗੇ ਯਾਨੀ ਇਹ ਬਜ਼ੁਰਗਦਾ ਨਾ ਹੋ ਜਾਂਦਾ ਹੈ।
ਸਭ ਸ੍ਰੀ ਨਾਮ ਤੁਪਕ ਕੇ ਲਹੀਐ
ਸਾਰੇ ਬਜ਼ੁਰਗਦੇ ਨਾ ਹੈ ਜਾਣ ਲਈਏ ਜੀ।
ਸ਼ੰਕ ਤਿਆਗ ਨਿਰਸ਼ੰਕ ਹੋਏ ਕਹੀਐ
ਨਿਰ ਸ਼ੰਕਾ ਛੱਡ ਕੇ ਨਿਸ਼ੰਕ ਹੋ ਕੇ ਆਖ ਦਈਏ ਵਿਦਵਾਨਾਂ ਦੀ ਸਭਾ ਵਿੱਚ।
ਅੜਿਲ ਸ਼ਕਰ ਤਾਤ ਅਰਣੀ ਸ਼ਬਦਾਦ ਬਖਾਨੀ ਹੈ।
ਸ਼ਕਰ ਨਾ ਇੰਦਰ ਦਾ, ਇੰਦਰ ਦਾ ਪਿਓ ਕੌਣ ਹੈ? ਕਸ਼ਯਪ ਰਿਹੀ। ਇਸ ਕਰਕੇ ਸਕਰਤਾ ਦਾ ਅਰਥ ਹੈ ਕਸ਼ਯਪ ਰਿਹੀ। ਫਿਰ ਅਰਣੀ ਹੋਰੀ ਫੌਜ, ਇਸ ਤਰ੍ਹਾਂ ਕਹਿੰਦੇ ਹੋ ਕਸ਼ਯਪ ਰਿਹੀ ਦੀ ਰੋਜ, ਜਾਂ ਇਸ ਇੱਕ ਉੱਪਰੋਂ ਹੋੜ ਲੈ ਲਓ ਸਕਰਤਾ ਇਸ ਅਰਣੀ, ਕਿਉਂ ਕਰ ਲਓ ਜਾਣੀ ਦ੍ਰਿਸ਼ਟਕੂਟ ਹੈ, ਜਾਣੀ ਉਹ ਕਾਵ ਦੇ ਵਿੱਚ ਆ ਕੇ ਇਸ ਸ਼ਬਦ ਉਹ ਸਮਾਸ ਹੋ ਗਿਆ, ਲੋਪ ਹੋ ਗਿਆ। ਸ਼ੁਕਰ ਤਾਤ ਇਸ ਅਰਣੀ ਅਰਥ ਵਾਸਤੇ ਯਾਨੀ ਇਸ ਉੱਪਰੋਂ ਗ੍ਰਹਿਣ ਕਰ ਲਓ। ਜੋ ਇੰਦਰ ਦਾ ਪਿਓ ਕਸ਼ਯਪ ਰਿਹੀ ਹੈ, ਅਤੇ ਉਸੇ ਤਰ੍ਹਾਂ ਫਿਰ ਉਹਦੇ ਗੱਦੀ 'ਤੇ ਬੈਠਣ ਵਾਲਾ ਜਿਹੜਾ ਹੋਰ ਕੋਈ ਇਸ ਰਾਜਾ ਹੈ, ਉਹਦੀ ਅੱਗੇ ਜਿਹੜੀ ਅਰਣੀ ਕੀ ਇਹ ਫੌਜ ਹੈ, ਇਹ ਸ਼ਬਦ ਕਥਨ ਕਰ ਦਈਏ।
ਮਥਣੀ ਤਾ ਕੇ ਅੰਤ ਸ਼ਬਦ ਕੋ ਠਾਨੀ ਹੈ।
ਫੌਜ ਨੂੰ ਮਥ ਦੇਣ ਵਾਲੀ, ਦਰਨ ਮੜ ਕੇ ਸਥਿਤ ਦੇਣ ਵਾਲੀ ਜਿਹੜਾ ਸ਼ਬਦ ਹੈ ਕੀ ਤੇ ਲਾ ਦਈਏ।
ਸਕਲ ਤੁਪਕ ਕੇ ਨਾਮ ਹੀ ਇਹ ਪਹਿਚਾਨੀ ਹੈ।
ਸਾਰੇ ਬਰੂਕ ਦੇ ਨਾਂ ਹੈ, ਇਹ ਹਿਰਦੇ ਵਿੱਚ ਪਛਾਣ ਲਈਏ।
ਹੋ ਕਥਾ ਭਾਰਤਾ ਭੀਤਰ ਨਿਡਰ ਪਖਾਨੀ ਹੈ।
ਕਹਿੰਦੇ ਜਦੋਂ ਸੰਗਤ ਵਿੱਚ ਤੁਸੀਂ ਕਥਾ ਕਰਨੀ ਹੋਵੇ, ਜਾਂ ਆਮ ਵਾਰਤਾ ਆਮ ਗੱਲਬਾਤ ਲੋਕਾਂ ਵਿੱਚ ਬੈਠਿਆਂ ਕਰਨੀ ਹੋਵੇ, ਜਿਹੜੀ ਸਾਧ ਸੰਗਤ ਵਿੱਚ ਕੋਈ ਬ੍ਰਹਮ ਵਿਚਾਰ ਹੁੰਦੀ, ਰੱਬ ਦੀ ਗੱਲ ਕਹੀ ਜਾਂਦੀ, ਉਹਨੂੰ ਅਸੀਂ ਕਥਾ ਕਹਿੰਦੇ ਹਾਂ। ਕਥਾ ਕੋਈ ਗੱਲਾਂ ਬਾਤਾਂ ਨਹੀਂ ਹੁੰਦੀਆਂ, ਕਥਾ ਵਿੱਚ ਵੀ ਉਹਨੂੰ ਕਹਿੰਦੇ ਆ ਵੀ ਜਿਹੜੇ ਕੋਈ ਪ੍ਰਸੰਗ ਕਥਨ ਕਰ ਰਿਹਾ, ਕਿਸੇ ਵਿਸ਼ੇ 'ਤੇ ਬੋਲ ਰਿਹਾ, ਨਾਮ 'ਤੇ ਬੋਲ ਰਿਹਾ, ਉਹਦੇ ਸੰਬੰਧ ਵਿੱਚ ਫਿਰ ਦ੍ਰਿਸ਼ਟਾਂਤ ਪ੍ਰਮਾਣ ਦੇਣੇ, ਫਿਰ ਉਹਦੇ ਸੰਬੰਧ ਨਾਲ ਕੋਈ ਸਾਖੀਆਂ ਵੀ ਸੁਣਾਉਣੀਆਂ, ਜਿਹੜੇ ਉਹ ਲਫ਼ਜ਼ ਆ ਉਹਨਾਂ ਨੂੰ ਅਡੋੜੀ ਪਰ ਸ਼ੇਰ ਕਰਕੇ ਵੀ ਆਖਣਾ, ਫਿਰ ਉਹ ਜਿਹੜੇ ਸ਼ਬਦ ਕਾਵਿ ਰਚਨਾ ਵਿੱਚ ਉਹਨਾਂ ਨੂੰ ਅਨਵੇਂ ਬਨਵੇਂ ਵੀ ਕਰਨਾ, ਜਿੱਥੇ ਉਹਨਾਂ ਦੀ ਯੋਗਤਾ ਉੱਥੇ ਉੱਥੇ ਲਾ ਕੇ ਫਿਰ ਅਰਥ ਕਰਨਾ। ਯਾਨੀ ਇਸ ਤਰ੍ਹਾਂ ਜਿਹੜੇ ਕੋਈ ਐਸੇ ਢੰਗ ਨਾਲ ਉਹ ਲਫ਼ਜ਼ ਕਹਿਣੇ ਉਹਨੂੰ ਕਥਾ ਕਹਿੰਦੇ, ਜਿਹੜੀ ਵੀ ਹਰੇ ਕੀ ਕਰ ਲੂਗਾ ਕਥਾ। ਇਹ ਸਾਰਾ ਕੁਝ ਉਹ ਦ੍ਰਿਸ਼ਟਾਂਤ ਪ੍ਰਮਾਣ ਸਾਖੀਆਂ ਅਨਵੇਂ ਬਿਨਵੇਂ ਸਾਰੇ ਕੁਛ ਉਹ ਕਰਦਾ, ਅਤੇ ਫਿਰ ਤਾਂ ਕਥਾ ਵਾਚਕ ਹੈ, ਅਤੇ ਨਹੀਂ ਤਾਂ ਬਸ ਜਿਵੇਂ ਅੱਜ ਕੱਲ੍ਹ ਦੇ ਆ ਕਥਾ ਵਾਚਕ ਹੈ, ਇਹਨਾਂ ਦਾ ਤਾਂ ਬੁਰਾ ਹਾਲ ਹੀ ਹੈ। ਮਾੜਾ ਜਿਹਾ ਕੈਨੇਡੇ ਅਮੈਰੀਕਾ 'ਚ ਚੱਕਰ ਆਉਂਦੇ ਆ, ਵੀ ਆਪਣੀ ਕਥਾ ਹੀ ਹੁੰਦੀ ਇਹਨਾਂ ਦੀ, ਮੈਂ ਉੱਥੇ ਗਿਆ, ਮੈਂ ਉੱਥੇ ਗਿਆ, ਵੀ ਲੱਗਿਆ ਤੂੰ ਮਹਾਰਾਜ ਦੀ ਬਾਣੀ ਦੀ ਕਥਾ ਕਰਨਾ, ਅਤੇ ਤੂੰ ਆ ਤਾਂ ਤੂੰ ਬਾਹਰ ਕਰੀ ਜਾਈ, ਜੱਕੜ ਮਾਰੀ ਜਾਈ, ਕੈਨੇਡੇ ਗਿਆ, ਅਮੈਰੀਕਾ ਗਿਆ, ਇੰਗਲੈਂਡ ਗਿਆ, ਲਈ ਕੋਈ ਕਥਾ? ਵੀ ਗੁਰੂ ਦੀ ਗੱਲ ਕਰ, ਗੁਰੂ ਦੀ ਗੱਲ ਸੁਣਾ, ਗੁਰੂ ਦੇ ਮਹਿਮਾ ਵਿੱਚ ਤੂੰ ਕੋਈ ਸਾਖੀ ਸੁਣਾ, ਗੁਰੂ ਦੀ ਗੱਲ ਮਹਿਮਾ ਕਰਦਿਆਂ ਕੋਈ ਦ੍ਰਿਸ਼ਟਾਂਤ ਪ੍ਰਮਾਣ ਦੇ, ਜਿਹੜੇ ਕੋਈ ਲਫ਼ਜ਼ ਬਾਣੀ ਵਿੱਚ ਆਏ ਹੈ ਕਾਵਿ ਰਚਨਾ ਵਿੱਚ, ਉਹਨਾਂ ਨੂੰ ਅਨਵੇ ਬਨਵੇ ਕਰਕੇ ਦੱਸ। ਇਹ ਤਾਂ ਹੋਈ ਨਾ ਕੋਈ ਕਥਾ, ਅੱਜ ਕੱਲ੍ਹ ਦੀ ਕਥਾ ਇਹ ਹੈ। ਇਹ ਬਾਕੀ ਅੱਜ ਕੱਲ੍ਹ ਦੀ ਕਥਾ ਬਾਜ ਕੇ ਕਹਿੰਦੇ ਕੋਈ ਨਾ, ਜੇ ਨਹੀਂ ਅਰਥ ਆਉਂਦਾ ਨਾ ਕਿਸੇ ਦਾ ਲਫ਼ਜ਼ ਦਾ, ਉੱਥੇ ਕਹਿੰਦੇ ਬਸ ਰਾਧਾ ਸਵਾਮੀਆਂ ਨੂੰ ਫੜ ਲਓ, ਇੱਧਰ ਦੂਜੇ ਕਹਿੰਦੇ ਆ ਸਰਸੇ ਵਾਲੇ ਦੀ ਗੱਲ ਸ਼ੁਰੂ ਕਰ ਲਿਓ, ਬਸ ਕਿਸੇ ਨੂੰ ਕੀ ਪਤਾ ਵੀ ਇਹਨੂੰ ਆਹ ਅਰਥ ਨਹੀਂ ਆਉਂਦਾ ਬਾਣੀ ਦਾ, ਉਹਨਾਂ ਦਾ ਧਿਆਨ ਉੱਧਰ ਚਲੂ ਜਾ, ਤੁਸੀਂ ਕਹਿੰਦੇ ਲੰਗ ਮੰਜ ਕਹਿ ਦਿਓ, ਮਗਰ ਕੋਈ ਅਰਥ ਹੋ ਗਿਆ, ਅਰਥ ਸਪਸ਼ਟ ਹੈ ਜੀ। ਉਹ ਇਸ ਤਰ੍ਹਾਂ ਦੇ ਜਿਹੜੇ ਆ ਕੋਈ ਜ਼ਿਆਦਾ ਵਿਦਵਾਨ ਆ ਨਾ, ਇਹਨਾਂ ਦੀਆਂ ਗੱਲਾਂ ਕਰਦੇ, ਕਿਤੇ ਉਹਦੀਆਂ ਕਰਦੀਆਂ, ਕਿਤੇ ਉਹਦੀਆਂ ਕਰਦੀਆਂ, ਬਸ ਉਹਨਾਂ ਨੂੰ ਆਉਂਦੀ ਨਹੀਂ ਕਥਾ, ਅੱਛਾ ਇਹ ਗੱਲ ਹੈ ਸਿੱਧੀ, ਜਿਹੜੇ ਜ਼ਿਆਦਾ ਇਹਨਾਂ 'ਤੇ ਤਵੇ ਤਵੇ ਚਲਾਉਂਦੇ ਨਾ, ਬਸ ਉਹਨਾਂ ਨੂੰ ਕਥਾ ਨਹੀਂ ਕਰਨੀ ਹੈ, ਉਹਦੀ ਕਥਾ ਦਾ ਪਤਾ ਹੀ ਨਹੀਂ ਉਹਨਾਂ ਨੂੰ, ਨਾ ਕੀਰਤਨ ਦਾ ਪਤਾ ਹੈ। ਕੀਰਤਨ ਤਾਂ ਬਸ ਨਿਰੋਲ ਹੁੰਦਾ ਸੰਗੀਤ ਦੇ ਨਿਯਮਾਂ ਵਿੱਚ, ਉਹਦੇ ਵਿੱਚ ਜਿਹੜੀ ਕੋਈ ਵਿਆਖਿਆ ਕਰਨੀ ਹੈ, ਚਲੋ ਕੋਈ ਬਾਣੀ ਦਾ ਉਹ ਜੇ ਕੋਈ ਕਥਾ ਵਾਚਕ ਨਹੀਂ ਹੈਗਾ ਉੱਥੇ, ਫਿਰ ਤਾਂ ਉਹ ਵਿਆਖਿਆ ਕਰੇ, ਕੋਈ ਥੋੜ੍ਹਾ ਬਹੁਤਾ ਦੱਸ ਦੇ ਵੀ ਚਲੋ ਵੀ ਉਹ ਵਿਦਵਾਨ ਕੋਈ ਕਥਾ ਵਾਚਕ ਹੈ ਨਹੀਂ ਹੈ, ਵੀ ਕੀਰਤਨ ਵਿੱਚ ਉਹਨੇ ਕੋਈ ਨੋਲਾ ਬਹੁਤਾ ਕਹਿਤਾ, ਜੇ ਹੁਣ ਮਗਰ ਕਥਾ ਕਰਨ ਵਾਲੇ ਬੈਠੇ ਆ ਵਿਦਵਾਨ, ਫਿਰ ਉਹ ਕੀਰਤਨੀਆਂ ਇਹਨੂੰ ਬਾਣੀ ਦਾ ਕੀਰਤਨ ਛੱਡ ਕੇ ਅਤੇ ਵਿੱਚੇ ਉਹ ਆਪਣੇ ਉਹ ਮੈਨੂੰ ਪੁੱਠੇ ਪਾਉਣ ਵਾਸਤੇ ਕਥਾ ਵਾਚਕ ਬਣ ਕੇ ਵੀ ਦਿਖਾਵੇ, ਉਹਦੀ ਮੂਰਖਤਾ ਹੁੰਦੀ ਹੈ। ਔਰ ਉਹ ਵਿਚਾਰ ਯਾਨੀ ਇਸ ਤਰ੍ਹਾਂ ਦੇ ਜਿਹੜੇ ਖਿਆਲ ਹੈ ਸੰਪਰਦਾ ਵਿੱਚ ਵਿਦਿਆਰਥੀਆਂ ਨੂੰ ਦੱਸੇ ਜਾਂਦੇ ਹੈ, ਇੱਕ ਚੀਜ਼ ਹੀ ਤੁਸੀਂ ਕਰੋ, ਦੋ ਨਾ ਕਰੋ। ਇੱਥੇ ਕਹਿ ਰਹੇ ਹਨ
ਉਹ ਕਥਾ ਬਾਰਤਾ ਭੀਤਰ ਨਿਡਰ ਬਖਾਨੀ ਹੈ,
ਜਿੱਥੇ ਕੋਈ ਗੁਰਬਾਣੀ ਦੀ ਕਥਾ ਹੋ ਕਰਨੀ ਹੋਵੇ ਉੱਥੇ ਵੀ ਬਿਨਾਂ ਡਰ ਤੋਂ ਹੋ ਕੇ ਕਹਿ ਦਈਏ, ਜਿੱਥੇ ਕੋਈ ਵਾਰਤਾ ਕਰਨੀ ਹੋਵੇ ਆਮ ਗੱਲਬਾਤ ਲੋਕਾਂ ਵਿੱਚ ਬੈਠਿਆਂ ਵਿੱਚ ਕਰਨੀ ਹੋਵੇ, ਉੱਥੇ ਵੀ ਨਿਡਰ ਹੋ ਕੇ ਲਫ਼ਜ਼ ਕਹਿ ਦਈਏ ਵੀ ਆਹ ਲਫ਼ਜ਼ ਜੋ ਮਹਾਰਾਜ ਨੇ ਕਹੇ ਹੈ ਇਹਦਾ, ਇਹਨਾਂ ਲਫ਼ਜ਼ਾਂ ਦਾ ਨਾਮ ਬਦੂਕ ਹੈ।
ਸਤ ਕਿਰਤੇਸਣੀ ਇਸਣੀ ਆਦਿ ਉਚਾਰੀ ਹੈ।
ਹਾਂ ਸਤ ਕਿਰਤ ਇੰਦਰ ਦਾ ਨਾਂ ਹੈ, ਉਹ ਕਿਉਂ ਹੈ ਸੱਤ ਨੌ ਸੰਸਕ੍ਰਿਤ ਵਿੱਚ ਸੌ ਦਾ ਹੈ, ਜਿਹੜਾ ਸੌ ਜੱਗ ਕਰਨ ਦੀ ਕਿਰਤ ਕਰੇ, ਸੌ ਜੱਗ ਕਰ ਲਏ ਉਹ ਇੰਦਰ ਦੀ ਪਦਵੀ 'ਤੇ ਜਾ ਬਰਾਏ ਇੰਦਰ ਰਾਜਾ ਬਣ ਜਾਂਦਾ ਹੈ। ਇਸ ਕਰਕੇ ਸੱਤ ਕਿਰਤ ਨੌ ਇੰਦਰ ਦਾ ਹੈ, ਵੀ ਜਿਹੜਾ ਸੌ ਜੱਗ ਕਰਕੇ ਉਹ ਸਵਰਗ ਵਿੱਚ ਪਹੁੰਚੇ ਉਹ ਇੰਦਰ ਹੁੰਦਾ, ਉਹ ਸਤਰ ਸਤਿਕਿਰਤ ਇੰਦਰ ਉਹਦਾ ਏਸ ਉਹਦਾ ਪਿਓ ਕਸ਼ਵ ਰਹੀ। ਫਿਰ ਇਸ ਤਰ੍ਹਾਂ ਉਹਦੀ ਉਹਦਣੀ ਵਾਲੀ ਧਰਤੀ, ਕਸ਼ਵ ਰਹੀ ਵਾਲੀ ਧਰਤੀ, ਫਿਰ ਉਸ ਧਰਤੀ ਦਾ ਰਾਜਾ, ਫਿਰ ਉਹਦੀ ਅਣੀ ਫੌਜ, ਉਹਦੀ ਗੱਦੀ 'ਤੇ ਬੈਠਣ ਵਾਲਾ ਹੋਰ ਕੋਈ ਰਾਜਾ, ਫਿਰ ਉਹਦੀ ਫੌਜ ਕਹਿ ਦਈਏ ਉਚਾਰਨ ਕਰ ਦਈਏ,
ਤਾਂ ਕਿ ਅਰਣੀ ਅੰਤ ਸ਼ਬਦ ਕੋ ਡਾਰੀ
ਹੈ, ਉਹਨਾਂ ਦੇ ਅਖੀਰ 'ਤੇ ਅਰਣੀ ਸ਼ਬਦ ਕਹਿੰਦੇ ਲਾ ਦਈਏ, ਬੈਰਨ ਸ਼ਬਦ ਲਿਖ ਦਈਏ।
ਸਕਲ ਤੁਪਕ ਕੇ ਨਾਮ ਜਾਣ ਜੀ ਲੀਜੀ,
ਬਰੂਕ ਦੇ ਨਾਂ ਹੈ ਆਪਣੇ ਦਿਲ ਵਿੱਚ ਜਾਣ ਲਈਏ, ਰਾਜੇ ਦੀ ਫੌਜ ਦੀ ਜਿਹੜੀ ਬੈਰਨ ਹੈ ਸਭ ਤੋਂ ਵੱਡੀ ਬੰਦੂਕ ਹੁੰਦੀ ਹੈ।
ਹੋ ਸਕਲ ਗੁਣ ਜਨਨ ਸੁਨਤ ਉਚਾਰਨ ਕੀਜੀ ਹੈ,
ਭਾਈ ਜਿੱਥੇ ਗੁਣੀ ਜਨ ਪੁਰਸ਼ ਬੈਠੇ ਹੈ ਉਹ ਸਾਰਿਆਂ ਦੇ ਸੁਣਦਿਆਂ ਹੋਇਆ ਉਚਾਰਨ ਕਰ ਲਈਏ।
ਚੌਪਈ ਸੱਚੀ ਸੱਚੀ ਪਤ ਸਣੀ ਇਸਣੀ ਭਾਖੋ।
ਹਾਂ ਸੱਚੀ ਇੰਦਰ ਦੇ ਘਰਵਾਲੀ ਦਾ ਨਾਂ ਹੈ, ਇਸ ਕਰਕੇ ਸੱਚੀ ਪਦ ਦਾ ਅਰਥ ਇੰਦਰ ਹੈ, ਅਤੇ ਉਹਦਾ ਇਸ਼ਨੀ ਕੌਣ ਹੈ, ਉਹ ਹੈ ਕਸ਼ਯਪ ਰਿਸ਼ੀ, ਉਹਦਾ ਪਿਓ ਮਾਲਕ ਸਵਾਮੀ ਕਿਉਂਕਿ ਸਹੁਰਾ ਹੈ ਉਹ। ਹਾਂ ਇਸ ਕਰਕੇ ਉਹ ਇੰਦਰ ਦਾ ਇੰਦਰ, ਅਤੇ ਉਹਦੀ ਅੱਗੇ ਇਸ਼ਨੀ ਉਸ ਗੱਦੀ 'ਤੇ ਬੈਠਣ ਵਾਲੇ ਕਾਸ਼ਯਪ ਰਿਸ਼ੀ ਰਾਜੇ ਦੀ ਫੌਜ, ਇਹ ਪਹਿਲਾਂ ਕਹਿ ਦੇਵੋ।
ਮਥਨੀ ਸ਼ਬਦ ਅੰਤ ਕੋ ਰਾਖੋ।
ਆ ਜਿਹੜਾ ਕਸ਼ਯਪ ਰਿਸ਼ੀ ਰਾਜਾ ਹੈ ਉਹਦੇ ਅੱਗੇ ਰਾਜੇ ਰਾਜਾ ਜਿਹੜਾ ਉਹਦੀ ਫੌਜ ਉਹਨੂੰ ਮਾਰਨ ਵਾਲੀ ਮਥਨ ਕਰਨ ਵਾਲੀ ਸ਼ਬਦ ਅਖੀਰ 'ਤੇ ਰੱਖ ਦੇਵੋ।
ਸਕਲ ਤੁਪਕ ਕੇ ਨਾਮ ਲਹੀਜੈ,
ਸਾਰੇ ਬਜ਼ੁਰਗ ਦੇ ਨਾਂ ਹੀ ਹੈ ਇਹ ਜਾਣ ਲਈਏ।
ਦੇਸ਼ ਦੇਸ਼ ਕਰ ਪ੍ਰਗਟ ਪਨੀਜੈ,
ਹਾਂ ਦੇਸ਼ਾਂ ਦੇਸ਼ਾਂ ਵਿੱਚ ਜਾ ਕਰਕੇ ਪ੍ਰਗਟੀ ਕਥਨ ਕਰ ਰਹੀ ਹੈ, ਕੋਈ ਕੰਨਾ ਬੁੱਟੀ ਕੁਰਰੂ ਕਰਨ ਦੀ ਲੋੜ ਨਹੀਂ ਹੈ, ਕੰਨ 'ਚ ਦੱਸਣ ਦੀ ਲੋੜ ਨਹੀਂ ਹੈ, ਸਾਰਿਆਂ ਦੇ ਵਿੱਚ ਪ੍ਰਗਟ ਐ ਮੂੰਹ ਤੋਂ ਉੱਚੀ ਆਵਾਜ਼ ਨਾਲ ਕਹਿ ਦਈਏ
ਅਡਿਲ ਸਕਰਤਨ ਸਕਰਦਨ ਤਾਤਣੀ ਏਸਣੀ ਭਾਖੀ ਹੈ
ਸਕਰੰਦਨ ਇੰਦਰ ਦਾ ਨਾਂ ਹੈ ਇਸ ਤਰ੍ਹਾਂ ਫਿਰ ਉਹਦਾ ਤਾਤਣੀ ਨਾ ਪਿਓ ਦਾ ਨਾਂ ਹੈ ਇੰਦਰ ਦਾ ਪਿਓ ਕਸ਼ਵਿਰੀ ਉਹਦੀ ਹਕੂਮਤ ਵਾਲੀ ਧਰਤੀ ਫਿਰ ਉਸਦੇ ਧਰਤੀ 'ਤੇ ਰਾਜ ਕਰਨ ਵਾਲਾ ਕੋਈ ਇਸ ਹੋਰ ਰਾਜਾ ਉਹਦੀ ਅਣੀ ਫੌਜ ਉਸ ਰਾਜੇ ਦੀ ਫੌਜ ਕਹਿ ਦਈਏ
ਮਥਣੀ ਤਾ ਕੇ ਅੰਤ ਸ਼ਬਦ ਕੋ ਰਾਖੀ ਹੈ
ਫੌਜ ਨੂੰ ਮਰ ਦੇਣ ਵਾਲੀ ਕਹਿੰਦੇ ਇਹ ਸ਼ਬਦ ਤੇ ਰੱਖ ਦਈਏ
ਨਾਮ ਤੁਪਕ ਕੇ ਚਿੱਤ ਮੈਂ ਚਤੁਰ ਪਛਾਣੀ
ਬਰੂਕ ਦੇ ਨਾ ਹੈ ਚਿੱਤ ਵਿੱਚ ਚਤੁਰ ਲੋਕੋ ਪਛਾਣ ਲਈਏ
ਹੋ ਬਿਨਾ ਕਪਟ ਤਿੰਨ ਲਖੋ ਨ ਕਪਟ ਪ੍ਰਮਾਨੀ ਹੈ
ਬਿਨਾ ਛਲ ਫਰੇਬ ਤੋਂ ਕਹਿੰਦੇ ਜਾਣ ਲਓ ਇਹ ਲਫ਼ਜ਼ ਕੋਈ ਇਹਦੇ ਵਿੱਚ ਛਲ ਫਰੇਬ ਨਾ ਮੰਨੋ ਕੋਈ ਕਪਟ ਝੂਠ ਨਾ ਮੰਨੋ
ਕੌਸ ਕੇਸਣੀ ਇਸਣੀ ਪ੍ਰਥਮ ਬਖਾਨ ਕੈ
ਇੰਦਰ ਦਾ ਇੱਕ ਨਾਮ ਕੌਸ ਵੀ ਹੈ ਯਾਨੀ ਹੁਣ ਇੰਦਰ ਦੇ ਨਾਂ ਕਥਨ ਕਰਕੇ ਫਿਰ ਕੌਸ ਏਸਣੀ ਫਿਰ ਇੰਦਰ ਦਾ ਏਸ ਹੈ ਇੰਦਰ ਦਾ ਮਾਲਕ ਪਿਓ ਹੈ ਕਸ਼ਵਰੀ ਕੀ ਇਸ ਕਰਕੇ ਕੌਸ ਕੇਸਣੀ ਹੈ ਕਾਸ਼ਵਰੀ ਕੀ ਦਾ ਨਾਂ ਬਣ ਗਿਆ ਅਤੇ ਫਿਰ ਉਸਦੇ ਨਾਲ ਜਿਹੜੀ ਅਣੀ ਵਾਲੀ ਉਹਦੇ ਨਾਲ ਸੰਬੰਧ ਰੱਖਣ ਵਾਲੀ ਧਰਤੀ ਹੋ ਗਿਆ ਅਣੀ 'ਚੋਂ ਨਿਕਲ ਆਇਆ ਫਿਰ ਉਹ ਧਰਤੀ 'ਤੇ ਕੋਈ ਹੋਰ ਰਾਜਾ ਜਿਹੜਾ ਰਾਜ ਕਰ ਰਿਹਾ ਉਹ ਤੋਂ ਮਗਰੋਂ ਫਿਰ ਉਹ ਇਸ ਅਣੀ ਹੋ ਗਿਆ ਰਾਜੇ ਦੀ ਅਣੀ ਫੌਜ ਉਸ ਰਾਜੇ ਦੀ ਫੌਜ ਇਹ ਪਹਿਲਾਂ ਕਥਨ ਕਰ ਰਹੀ ਹੈ ਯਾਨੀ ਕਸ਼ਪ ਕੀ ਉਸਦੀ ਗੱਦੀ 'ਤੇ ਕੋਈ ਬੈਠਣ ਵਾਲਾ ਰਾਜਾ ਹੋਰ ਪੂਰੀ ਫੌਜ ਇਹ ਲਫ਼ਜ਼ ਕਹਿ ਦਈਏ
ਮਥਣੀ ਤਾ ਕੇ ਅੰਤ ਸ਼ਬਦ ਕੋ ਠਾਨ ਕਹਿ
ਫੌਜ ਨੂੰ ਸੈਨਾ ਨੂੰ ਮਲ ਦੇਣ ਵਾਲੀ ਇਹ ਜਿਹੜਾ ਸ਼ਬਦ ਹੈ ਕੀਰਤੇ ਰੱਖ ਦਈਏ ਲਿਖ ਦਈਏ
ਸਕਲ ਤੁਪਕ ਕੇ ਨਾਮ ਚਤੁਰ ਪਹਿਚਾਨੀ ਹੈ
ਸਾਰੇ ਬਰੂਕ ਦੇ ਨਾਂ ਹੈ ਚਤੁਰ ਲੋਕੋ ਪਛਾਣ ਲਈਏ
ਉਹ ਕਹੇ ਹਮਾਰੇ ਬਚਨ ਸਤ ਕਰ ਮਾਨੀ ਹੈ
ਕਹਿੰਦੇ ਹੈ ਖਾਲਸਾ ਜੀ ਤਥਾ ਵਿਦਵਾਨੋ ਸਾਡੇ ਕਹੇ ਹੋਏ ਬਚਨਾਂ ਨੂੰ ਬਿਲਕੁਲ ਸਤ ਕਰਕੇ ਮੰਨ ਲਈਏ
ਚੌਪਈ ਬਾਸ ਵੇਸਣੀ ਆਦਪਣ ਜੈ
ਹਾਂ ਇੰਦਰ ਦਾ ਨਾਂ ਇੱਕ ਬਾਸਵ ਵੀ ਹੈ ਇਸ ਕਰਕੇ ਬਾਸਵ ਏਸਣੀ ਇੰਦਰ ਦਾ ਈਸ਼ਰ ਇੰਦਰ ਦਾ ਪਿਓ ਸਵਾਮੀ ਫਿਰ ਅਰਥ ਬਣ ਗਿਆ ਬਸ ਬੇਸਣੀ ਦਾ ਕਸ਼ਪ ਰਿਖੀ ਫਿਰ ਉਹਦੇ ਰਿਣੀ ਵਾਲੀ ਉਹਦੇ ਨਾਲ ਉਹਦੇ ਹੇਠਾਂ ਹਕੂਮਤ ਵਾਲੀ ਧਰਤੀ ਇਹ ਪਹਿਲਾਂ ਲਫ਼ਜ਼ ਕਹੀਏ
ਅੰਤ ਸ਼ਬਦ ਅਰਣੀ ਤੇ ਦਿਜੈ
ਇਹ ਅੰਤ ਨੂੰ ਕਹਿੰਦੇ ਉਹ ਜਿਹੜੀ ਉਹਦੀ ਵਾਲੀ ਧਰਤੀ ਹੈ ਉਹਦੀ ਜਿਹੜੀ ਫੌਜ ਹੈ ਉਹਨੂੰ ਅੰਤ ਕਰਨ ਵਾਲੀ ਅਰਣੀ ਅੰਤ ਬੈਰਨ ਸ਼ਬਦ ਕਰ ਲਿਖ ਦਈਏ
ਨਾਮ ਤੁਪਕ ਕੇ ਸਭ ਜੀ ਜਾਣੋ
ਸਾਰੇ ਬਲੂਕ ਦੇ ਨਾ ਹੀ ਹੈ ਤੁਸੀਂ ਸਾਰੇ ਦਿਲ ਵਿੱਚ ਜਾਣ ਲਓ
ਸ਼ੰਕ ਤਿਆਗ ਨਿਰਸ਼ੰਕ ਬਖਾਨੋ
ਸ਼ੰਕਾ ਛੱਡ ਕੇ ਬਿਨਾਂ ਸ਼ੰਕਾ ਤੋਂ ਹੋ ਕੇ ਕਥਨ ਕਰੋ ਜੀ
ਅੜਿਲ ਬਰਹਾ ਇਸਣੀ ਅਰਣੀ ਆਦ ਬਖਾਨੀ ਹੈ
ਬਰਹਾ ਵੀ ਇੰਦਰ ਦਾ ਨਾਂ ਇੱਕ ਬਿਰਤ ਨਾਮ ਦਾ ਦੈਂਤ ਹੋਇਆ ਉਹਨੂੰ ਇੰਦਰ ਨੇ ਮਾਰਿਆ ਸੀ ਜਿਸ ਕਰਕੇ ਇੰਦਰ ਦਾ ਨਾਂ ਬਰਹਾ ਹੈ ਇੰਦਰ ਨੂੰ ਉਹ ਬਰਹਾ ਦੈਂਤ ਨੂੰ ਮਾਰਨ ਵਾਲਾ ਇੰਦਰ ਉਹਦਾ ਇਸਣੀ ਅੱਗੇ ਸਵਾਮੀ ਮਾਲਕ ਕਸ਼ਯਪ ਰਿਖੀ ਇਉਂ ਇਹ ਕਥਨ ਕਰ ਦਈਏ ਇੱਕ ਇਹ ਦੈਂਤ ਵੀ ਹੋਇਆ ਇੱਕ ਬਿਰਤ ਕਹਿੰਦੇ ਬ੍ਰਾਹਮਣ ਦਾ ਨਾਂ ਵੀ ਸੀ ਉਹਨੂੰ ਵੀ ਕਹਿੰਦੇ ਉਹ ਬਿਰਤ ਬ੍ਰਾਹਮਣ ਨੂੰ ਇੰਦਰ ਨੇ ਮਾਰ ਦਿੱਤਾ ਸੀ ਫਿਰ ਬੜੀ ਇਹਦੀ ਬਦਨਾਮੀ ਹੋਈ ਇਹਨੂੰ ਬ੍ਰਹਮ ਹੱਤਿਆ ਲੱਗ ਗਈ ਸੀ ਇੰਦਰ ਨੂੰ ਫਿਰ ਕਹਿੰਦੇ ਉਹ ਬ੍ਰਹਮ ਹੱਤਿਆ ਲਾਉਣ ਵਾਸਤੇ ਸਾਰੇ ਦੇਵਤਿਆਂ ਨੇ ਰਲ ਕੇ ਬਹੁਤ ਵੱਡਾ ਕਹਿੰਦੇ ਇੱਕ ਜੱਗ ਕੀਤਾ ਸੀ। ਜੱਗ ਕਰਕੇ ਫਿਰ ਉਹ ਜਿਹੜੀ ਬ੍ਰਹਮ ਹੱਤਿਆ ਸੀ ਕਹਿੰਦੇ ਥਾਂ ਥਾਂ 'ਤੇ ਵੰਡ ਦਿੱਤੀ ਸੀ, ਕਹਿੰਦੇ ਜਲ ਵਿੱਚ ਵੰਡਤੀ। ਉਹ ਕਹਿੰਦੇ ਬ੍ਰਹਮ ਹੱਤਿਆ ਜਿਹੜੀ ਇਹ ਨਾ ਵੰਡੀ ਪਾਣੀ ਵਿੱਚ, ਉਹ ਜਾਲਾ ਜਿਹੜਾ ਪਾਣੀ ਵਿੱਚ ਪੈਂਦਾ ਹੈ, ਕਹਿੰਦੇ ਬ੍ਰਹਮ ਹੱਤਿਆ ਹੈ ਉਹਦੀ। ਅਤੇ ਇਸੇ ਤਰ੍ਹਾਂ ਕੁਝ ਧਰਤੀ ਨੂੰ ਵੰਡ ਦਿੱਤੀ ਆ, ਧਰਤੀ ਵੀ ਜਿਹੜਾ ਕੱਲਰ ਕੁੱਲਰ ਪੈਂਦਾ ਹੈ, ਕਹਿੰਦੇ ਉਹ ਬ੍ਰਹਮ ਹੱਤਿਆ ਇਹ ਧਰਤੀ ਨੂੰ ਦਿੱਤੀ ਹੋਈ ਹੈ। ਇਸੇ ਤਰ੍ਹਾਂ ਕੁਝ ਕਹਿੰਦੇ ਇਸਤਰੀਆਂ ਨੂੰ ਦੇ ਦਿੱਤੀ, ਆ ਜਿਹੜਾ ਮਹੀਨਾ ਮਹੀਨਾ ਜਾ ਇਹਨਾਂ ਨੂੰ ਆਉਂਦਾ, ਕਹਿੰਦੇ ਉੱਥੋਂ ਇਹ ਬ੍ਰਹਮ ਹੱਤਿਆ ਦਾ ਇਹਨਾਂ ਨੂੰ ਹਿੱਸਾ ਦਿੱਤਾ, ਗਵਾ ਦਿੱਤਾ ਹੋਇਆ। ਅਜੇ ਪ੍ਰਸੰਗ ਹੈ ਪੁਰਾਣਾ ਦੇ, ਇਸ ਕਰਕੇ ਸ਼ੰਕਾ ਸੁਣ ਭੇਦ ਪੁਰਾਣ, ਸ਼ੰਕਾ ਭੇਦ ਪੁਰਾਣ ਸੁਣ ਕੇ ਸ਼ੰਕਾ ਉੱਠ ਖੜਦੀ ਹੈ ਵੀ ਇਹ ਕੀ ਲਿਖਿਆ ਪਿਆ, ਪਹਿਲਾਂ ਕੀ ਨਹੀਂ ਸੀ ਇਹ, ਵੀ ਇਹ ਮਾਸਕ ਨਹੀਂ ਆਉਂਦਾ ਸੀ। ਬਾਣੀ ਵਿੱਚ ਤਾਂ ਗੁਰੂ ਨਾਨਕ ਸਾਹਿਬ ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ ਲਿਖਿਆ ਪਿਆ, ਵੀ ਵਾਰ ਵਾਰ ਮਹੀਨੇ ਤੋਂ ਆਉਂਦਾ ਹੈ। ਇਹ ਐਸੀ ਮਰਜ਼ਾਦਾ ਕਾਇਮ ਕਰ ਦਿੱਤੀ, ਨਹੀਂ ਆਏ ਤਾਂ ਬੱਚਾ ਹੀ ਨਹੀਂ ਹੁੰਦਾ। ਮੇਰੇ ਤੋਂ ਮਾਸਕ ਜਿਹੜਾ ਹੈ ਆਉਂਦਾ ਹੈ ਸਹੀ, ਅਤੇ ਫਿਰ ਹੀ ਬੱਚੇ ਦੀ ਪੈਦਾਇਸ਼ ਹੁੰਦੀ ਹੈ। ਉਹ ਐਸਾ ਹੈ, ਪਰ ਇਹ ਪ੍ਰਖੰਗ ਐਸੇ ਹੈ, ਇਹਦੇ ਹਿੱਸਾ ਦਿੱਤਾ ਇਹਨਾਂ ਨੂੰ, ਇਸ ਕਰਕੇ ਇਹਨਾਂ ਨੂੰ ਇਹ ਆਉਂਦਾ ਹੈ ਮਹੀਨਾ। ਉਹ ਬ੍ਰਹਮ ਹੱਤਿਆ ਦਾ ਹਿੱਸਾ ਹਿੱਸਾ ਇੱਥੇ ਬਰਹਾ ਨੋ ਬਿਰਤ ਦੈਂਤ ਨੂੰ ਮਾਰਨ ਵਾਲਾ ਇੰਦਰ, ਅਤੇ ਉਹ ਇਸੇ ਤਰ੍ਹਾਂ ਫਿਰ ਉਸ ਇੰਦਰ ਦਾ ਇਸਰੀ ਮਾਲਕ ਸਵਾਮੀ ਕਸ਼ਿਪ ਰਿਖੀ, ਫਿਰ ਈਸ਼ਰ ਸ਼ਬਦ ਉੱਪਰੋਂ ਹੋਰ ਲੈ ਲਓ, ਉਸ ਦਾ ਹੋਰ ਰਾਜਾ ਕੋਈ, ਫਿਰ ਉਹਦੀ ਅਣਨੀ ਫੌਜ ਕਹਿ ਦਿਓ। ਇਸ ਤਰ੍ਹਾਂ ਇਹ ਉਹ ਰਾਜੇ ਦੀ ਫੌਜ ਕਥਨ ਕਰੀਏ।
ਸਕਲ ਤੁਪਕ ਕੇ ਨਾਮ ਸੁਚਿਤ ਮੈਂ ਜਾਣੀ ਹੈ,
ਹਰੇ ਬਦੂਕ ਦੇ ਨਾ ਹੀ ਹੈ ਚਿਤ ਵਿੱਚ ਜਾਣ ਲਈਏ।
ਸ਼ੰਕ ਤਿਆਗ ਨਿਰਸ਼ੰਕ ਉਚਾਰਨ ਕੀਜੀ ਹੈ,
ਕਹਿੰਦੇ ਕੋਈ ਸ਼ੰਕਾ ਕਰਨ ਦੀ ਲੋੜ ਨਹੀਂ, ਸ਼ੰਕਾ ਛੱਡ ਕੇ ਨਿਸ਼ੰਕ ਹੋ ਕੇ ਉਚਾਰਨ ਕਰ ਦਈਏ।
ਹੋ ਸਤ ਸੁਬਚਨ ਹਮਾਰੇ ਮਾਨੇ ਲੀਜੀ ਹੈ,
ਸਾਡੇ ਜਿਹੜੇ ਬਚਨ ਦਿਸ਼ਟ ਕੂਟ ਵਿੱਚ ਬਦੂਕ ਦੇ ਨਾਮ ਦੇ ਸੰਬੰਧ ਵਿੱਚ ਕਹੇ, ਇਹਨਾਂ ਨੂੰ ਸੱਚੇ ਕਰਕੇ ਮੰਨ ਲਈਏ। ਤੋ ਇਸ ਤਰ੍ਹਾਂ ਹੈ, ਯਾਨੀ ਦਿਸ਼ਟ ਕੂਟਾਂ ਰਾਹੀਂ ਵੇਖ ਲਓ ਕਿੰਨੇ ਬਰੂਕ ਦੇ ਨਾਂ ਕਥਨ ਕਰ ਦਿੱਤੇ ਹੈ। ਉਹ ਘੰਟਾ ਘੰਟਾ ਆਪਾਂ ਰੋਜ਼ ਲਾਉਣੇ, ਅਤੇ ਫਿਰ ਵੀ ਇਹ ਜੇ ਮੁੱਕਣ 'ਤੇ ਨਹੀਂ ਆ ਰਹੇ ਹਨ। ਅੱਗੇ ਵੀ ਇਹ ਬਦੂਕ ਦੇ ਨਾਂ ਬਾਣੀ ਦੁਆਰਾ ਆਪਣੀ ਹੋਰ ਅਨੇਕਾਂ ਕਥਨ ਕੀਤੇ ਦਿਸ਼ਟ ਕੂਟਾਂ ਰਾਹੀਂ, ਉਹ ਕੱਲ੍ਹ ਦੇ ਦੀਵਾਨ ਵਿੱਚ ਹੀ ਆਪਾਂ ਸ਼ੁਰੂ ਕਰਾਂਗੇ। ਜਿੰਨਾ ਕੁ ਸਮਾਂ ਨਿਯਤ ਕੀਤਾ ਉਹ ਕਰੀਬਨ ਪੂਰਾ ਹੋ ਗਏ। ਹੁਣ ਆਪਾਂ ਇੱਥੇ ਹੀ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ।
ਸ਼ੰਕ ਤਿਆਗ ਨਿਰਸ਼ੰਕ ਉਚਾਰਨ ਕੀਜੀਐ, ਹੋ ਸਤ ਸੁਬਚਨ ਹਮਾਰੇ ਮਾਨੇ ਲੀਜੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਿਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੀਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਬਵੇ, ਹੇ ਅਭਰੰਪਰ ਹਰ ਹਰੇ ਹੈਪੀ ਹੋਵਨ ਹਾਰ, ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ, ठाकुर हां दासरो मैं निर्गुण गुण नहीं को नानक दीजै नाम दान रखो ही है परो आए प्रभु शरणागति कृपा निज दयाल एक अखर हर मन वसत नानक होत निहाल वाहिगुरु नाम जहाज है तेरे सो तेरे पार जो सरदा कर सेवन दे गुरु पारे उतारण हार जो सरदा कर सेवन दे गुरु पारे उतारण हार।